ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਚੌਥਾ ਅੰਤਰ ਅਗਿਆਨ ਭਏ ਮਤ ਮਦਮ ਸਤਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣਾ ਕਪਟ ਖਪਹਿ ਖਪਾਹੀ ਅੰਤਰ ਅਗਿਆਨ ਭਈ ਮਤ ਮਦਮ ਸਤਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣਾ ਕਪਟ ਖਪਹਿ ਖਪਾਹੀ ਸਤਗੁਰ ਕਾ ਭਾਣਾ ਚਿਤ ਨਾ ਆਵੈ ਆਪਣੇ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਮਹਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ ਦੂਜਾ ਭਾਏ ਮਨੁਆ ਫਿਰ ਨਾਹੇ ਅਣ ਦਿਨ ਜਲਤ ਰਹਾ ਦਿਨ ਰਾਤੀ ਹਮੈ ਖਪਹਿ ਖਪਾਹੇ ਅੰਤਰ ਲੋਭ ਮਹਾ ਗੁਬਾਰਾ ਤਿਨਕਾ ਨਿਗਟ ਨਾ ਕੋਈ ਜਾਹੇ ਇਹ ਆਪ ਦੁਖੀ ਸੁਖ ਕਬੂ ਨਾ ਪਾਵਹੇ ਜਨਮ ਮਰਹਿ ਮਰ ਜਾਹੇ ਨਾਨਕ ਬਖਸ ਰਹਿ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪਾਉੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸਈ ਬਚਖਣ ਜੰਤ ਜਿਨੀ ਹਾਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭੈ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭੈ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹਿਗੁਰੂ ਗੁਰੂ ਸਾਹਿਬ ਜੀਓ ਨਾ ਹੋਂ ਜਤੀ ਸਤੀ ਨਹੀਂ ਪੜੋਆ ਮੂਰਖ ਮੁਗਦਾ ਜਨਮ ਭਇਆ ਮ नाहं जति सति नहीं पड़या मूरख मुगदा जन्म पया परणवत नानक तिनकी शरणा जिन तो नाही विसरया दंडौत बंदन अनेक बार सर्व कला समरथ डोलन ते राखो हो प्रभु राखो प्रभु डोलन ते डोलन ते राखो हो प्रभु नानक दे कर हथ परम सम्मान योग जुगोह जुग अटल सतगुरु साहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर शोभायमान गुरु सवारे सतसंगी जनों अज जो अमृत वेले सतगुरां जी ने विचार वास्ते हुक्म दी दात बख्शिश कीती है अज दे ए अमृत बोल चौथे गुरुदेव सतगुरु गुरु रामदास महाराज उन्हां दे पवित्र मुखारबिंद तों उचारण कीते होए ने श्री गुरु ग्रंथ साहिब जी दी बाणी विच जो सोरठ राग विच हजूर दी वार दर्ज है इस वार दी 26वीं पौड़ी और इस नाल जो दो शलोक ने इस सतगुरु ने अज हुक्म रूप विच बख्शिश कीते ने शलोक भी चौथे गुरुदेव दे उचारण कीते ने और पौड़ी भी धन गुरु रामदास चौथे पातशाह दी उचारण कीती अज दी जो विचार दा केंद्र है शलोकां दा प्रकरण इक्को ही है कि जिस अंदर अपने सतगुरु लई प्रतीत भरोसा विश्वास फेथ और यकीन नहीं एतबार नहीं ऐसा ऐसा उस बंदे दी मत जेड़ी है वो मध्यम पै जांदी है कमजोर हो जांदी है मत हौली हो जांदी है ते उस अंदर अज्ञानता दा अंधकार पसरदा है जिसनू अपने सतगुरु ते प्रतीत नहीं जदों बंदे दी मत हौली हुंदी है उदी निशानी ए वे कि बंदा छलिया फरेब मकारी ते कपटी हो जांदा है जो अज दा विचार दा साडा मरकज होवेगा उदो फिर वह कपट करदा है ते जेड़ा बंदा अपने अंदरों कपटी है ना गुरु रामदास दा फैसला उसनू हर बंदा ही कपटी दिसदा है आप कपटी उनू हर बंदा छलिया दिसदा है ਗੁਰੂ ਰਾਮਦਾਸ ਜੀ ਫਿਰ ਬਖਸ਼ਿਸ਼ ਕਰਦੇ ਨੇ, ਇਹੋ ਜਿਹਾ ਕਪਟੀ ਬੰਦੇ ਨੂੰ ਗੁਰੂ ਦਾ ਹੁਕਮ, ਗੁਰੂ ਦਾ ਭਾਣਾ ਬਿਲਕੁਲ ਨਹੀਂ ਭਾਂਦਾ, ਉਹ ਆਪ ਵੀ ਦੁੱਖ ਵਿਚ ਸੜਦਾ ਤੇ ਜਿੱਥੇ ਬੈਂਥਾ ਅੱਗ ਉਥੇ ਵੀ ਲਾਈ ਜਾਂਦਾ। ਇਹ ਮਹਾਰਾਜ ਜੀ ਨੇ ਉਸ ਵਕਤ, ਕਿਉਂਕਿ ਉਸ ਵਕਤ ਕਾਫੀ ਗੁਰੂ ਘਰ ਦੇ ਨਿੰਦਕ ਪੈਦਾ ਹੋਏ ਸਨ, ਮਹਾਰਾਜ ਜੀ ਨੇ ਪਰਥਾਏ ਸ਼ਬਦ ਦੀ ਤਕਰੀਬਨ ਕਹਿ। ਦੂਜੇ ਸ਼ਲੇਖ ਵਿਚ ਮਹਾਰਾਜ ਜੀ ਨੇ ਕਿਹਾ, ਇਹੋ ਜਿਹੇ ਕਪਟੀ ਬੰਦੇ ਮਨਮੁਖ ਹੁੰਦੇ ਨੇ, ਪਰਮਾਤਮਾ ਦੇ ਪ੍ਰੇਮ ਨੂੰ ਛੱਡ ਕੇ ਦੂਜੇ ਭਾਵ ਵਿਚ ਗਵਾਚ ਜਾਂਦੇ ਨੇ, ਤੇ ਇਹ ਇਨਸਾਨ ਜਿਹੜੇ ਨੇ ਅੰਦਰੋਂ ਲਾਲਚੀ ਹੁੰਦੇ ਨੇ, ਧੋਖੇਬਾਜ ਹੁੰਦੇ ਨੇ, ਇਹ ਆਪ ਵੀ ਸਾਰੀ ਜ਼ਿੰਦਗੀ ਖਪਦੇ ਨੇ, ਤੇ ਮਨਮੁਖ ਬੰਦਾ ਲੋਕਾਂ ਨੂੰ ਵੀ ਖਪਾਈ ਜਾਂਦਾ ਹੈ। ਪੌੜੀ ਵਿਚ ਫਿਰ ਸਤਿਗੁਰੂ ਨੇ ਸੰਤ ਭਗਤ ਉਹ ਹੀ ਪ੍ਰਮਾਣਿਕ ਨੇ ਜਿਹੜੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਗ ਹੈ, ਉਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਜਪਿਆ, ਉਨ੍ਹਾਂ ਨੇ ਬੰਦਗੀ ਕਰਨ ਵਾਲੇ ਸੰਤਾਂ ਦੀ ਧੂਰ ਨੂੰ ਮਸਤਕ ਤੇ ਲਾਇਆ, ਤੇ ਪਰਮਾਤਮਾ ਦੇ ਨਾਮ ਤੀਰਥ ਇਸ਼ਨਾਨ ਕਰਕੇ ਉਹ ਆਪਣੇ ਆਪ ਵੀ ਪਵਿੱਤਰ ਹੋ ਗਏ। ਇਹ ਹੈ ਅੱਜ ਦੇ ਵਿਚਾਰ ਦਾ ਧੁਰਾ। ਅਸੀਂ ਇਹਦੇ ਦਾਇਰੇ ਵਿਚ ਰਹਿ ਕੇ ਵਿਚਾਰ ਕਰਨ ਦਾ ਯਤਨ ਕਰੀਏ। ਆਓ ਸਾਧ ਸੰਗਤ ਜੀ, ਆਪ ਜਿਤਨੇ ਗੁਰੂ ਚਰਨਾਂ ਵਿਚ ਹਾਜ਼ਰ ਹੋ, ਭਾਵੇਂ ਘਰਾਂ ਵਿਚ ਸੁਣ ਰਹੇ ਹੋ, ਇਹ ਸ਼ਬਦ ਮੈਂ ਰੋਜ਼ ਦੁਹਰਾ ਰਿਹਾ ਹਾਂ, ਭਾਵੇਂ ਜਿੰਨਾ ਮਰਜ਼ੀ ਕੋਈ ਵਿਦਵਾਨ ਹੋਵੇ, ਪੁਲਾਰਾ ਹੋਵੇ, ਚਤੁਰ ਹੋਵੇ, ਸੁਗੜ ਹੋਵੇ, ਕੀਰਤਨੀਆਂ ਹੋਵੇ, ਪਰ ਇਸ ਗੱਲ ਨੂੰ ਕਦੀ ਨਾ ਭੁੱਲੀਏ ਕਿ ਸੰਗਤ ਭਾਵੇਂ ਥੱਲੇ ਬੈਠੀ ਹੈ, ਪਰ ਸੰਗਤ ਵਿਚ ਆਪ ਸਤਿਗੁਰੂ ਪ੍ਰਭੂ ਜੀ ਵਰਤਦੇ ਨੇ, ਵਿਚ ਸੰਗਤ ਹਰ ਪ੍ਰਭ ਵਸੈ ਜੀਉ। ਸਾਧ ਸੰਗਤ, ਆਪ ਜੀ ਅਸੀਸ ਬਖਸ਼ੋ, ਧੰਨ ਗੁਰੂ ਰਾਮਦਾਸ ਦੇ ਚਰਨ ਪਰਸੀਏ, ਸੱਚੇ ਪਾਤਸ਼ਾਹ ਆਪ ਜੀ ਨੇ ਸ਼ਬਦ ਬਖਸ਼ਿਸ਼ ਕੀਤਾ ਹੈ, ਆਪ ਹੀ ਆਪਣੀ ਰਹਿਮਤ ਬਖਸ਼ਿਸ਼ ਦੀ ਕਲਾ ਵਰਤਾਓ, ਅੰਦਰ ਦਾ ਟਿਕਾ, ਇਕਾਗਰਤਾ, ਰਸ ਦੀ ਦਾਤ ਬਖਸ਼ ਕੇ ਆਪ ਵਿਚਾਰ ਕਰਾ ਲਵੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਲੋਕਾ ਮਹਲਾ ਚੌਥਾ, ਅੰਤਰ ਅਗਿਆਨ ਭਏ ਮਤ ਮਧਮਾ, ਸਤਿਗੁਰ ਕੀ ਪਰਪੀਤ ਨਾਹੀ।
ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਨ੍ਹਾਂ ਦੀ ਇਹ ਵਾਰ ਉਚਾਰਨ ਕੀਤੀ ਹੋਈ ਹੈ। ਆਰੰਭ ਵਿਚ ਮੈਂ ਵਾਰ ਦੇ ਸਬੰਧ ਵਿਚ ਜ਼ਰੂਰ ਬੇਨਤੀ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਚ ਜਿੱਥੇ ਸਤਿਗੁਰੂ ਨੇ ਰਾਗ ਨੂੰ ਮਾਧਿਅਮ ਬਣਾ ਕੇ, ਇਕ ਭਾਂਡਾ ਬਣਾ ਕੇ ਉਸ ਵਿਚ ਗੁਰੂ ਦਾ ਸ਼ਬਦ ਟਿਕਾ ਦਿੱਤਾ, ਰਾਗ ਨੂੰ ਸੇਜ ਬਣਾ ਕੇ ਉਸ ਉਪਰ ਧੁਰ ਕੀ ਬਾਣੀ ਦੇ ਸ਼ਬਦ ਨੂੰ ਬਿਰਾਜਮਾਨ ਕਰ ਦਿੱਤਾ, ਸਤਿਗੁਰੂ ਨੇ ਗਾਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵਾਰਤਕ ਨਹੀਂ, ਕਾਵਕ ਹੈ, ਤੇ ਹਰ ਬਚਨ ਨੂੰ ਗੁਰਦੇਵ ਨੇ ਆਪਣੀ ਰਸਨਾ ਤੋਂ ਗਾ ਕੇ ਉਚਾਰਨ ਕੀਤਾ ਹੈ। ਉਹਦੇ ਵਿਚ ਗੁਰੂ ਸਾਹਿਬਾਨ ਦੀ ਬਾਣੀ, ਭਗਤ ਸਾਹਿਬਾਨ ਦੀ ਬਾਣੀ, ਸਾਰੀ ਰਚਨਾ ਜਿਹੜੀ ਹੈ ਉਹ ਕਾਵਕ ਰੂਪ। ਇਹਦੇ ਕਵਿਤਾ ਦਾ ਅਰਥ ਦੁਨਿਆਵੀ ਕਵਿਤਾ ਨਹੀਂ ਸਮਝਣਾ, ਇਹ ਮੈਂ ਜ਼ਰੂਰ ਬੇਨਤੀ ਕਰਦਿਆਂ। ਮਹਾਰਾਜ ਜੀ ਨੇ ਰਾਗ ਵਿਚ ਬਾਣੀ ਨੂੰ ਉਚਾਰਨ ਕੀਤਾ, ਇਹੀ ਕਾਰਨ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਜਦੋਂ ਉਨ੍ਹਾਂ ਨੂੰ ਦਾਤਾਰ ਪਹਿਲੀ ਵਾਰ ਮੁਖਾਤਬ ਕਰਦੇ ਨੇ ਤੇ ਇਕ ਸ਼ਬਦ ਕਹਿੰਦੇ ਨੇ, ਭਾਈ ਮਰਦਾਨਾ ਜੀ ਵਣ ਥੱਲੇ ਬੈਠੇ ਅਲਾਪ ਲੈ ਰਹੇ ਨੇ, اپنی موت چگا رہے نے تے مہاراج نزدیک جا کے کہندے نے وے مردانیا تینو راگ دی سوجی ہے تینو سر دا گیان ہے تینو راگ بارے پوری پوری جانکاری ہے وے مردانیا تینو راگ دی سوجی ہے جے راگ وچ ملا کے شبد نو گائیں تیرا دوئی تھائیں پہ ہو گئے جے راگ وچ تو ملا کے شبد گائیں گا تے تیرا ایتھے بھی پڑا ہوئے گا تے اوتھے بھی پڑا ہوئے گا مہاراج جی نے راگ نو مادھیم بنایا ہاں آپ جی نو ایک گیات ہونے جڑے پاٹھ کرن والے ہو گرو گرنتھ صاحب دی کچھ بانی راگ مکت ہے پر راگ مکت ہون دے باوجود وچ او شندا بندی وچ ہے جویں اسی جپ جی صاحب دی بانی پڑھنے 38 پوڑیاں تے سلوک نال پڑھے جاندے نے پر سچے پادشاہ نے راگ دی بندش نہیں لائی شلوک وارا تے ودیق تو بعد اسی دیکھنے خان کہ او بانی جیڑی ہے اس اوپر بھی راگ دی بندش نے سوئیے نے شلوک سہسکرتی ہے حالانکہ کچھ سہسکرتی شلوک آسا کی وار وچ او مہاراج جی نے درج بھی کیتے پر ساری بانی راگاں چ اوتھے گرو گرنتھ صاحب دے وچ داتار نے وار نو بھی ورتیا ہے کیونکہ اج سلوک تے پوڑی آئی ہے تے چت میرے سی میں ضرور بینتی کر کے جاواں گا سنگت نو کہ گرو گرنتھ صاحب وچ 22 واراں نے اے سب نو پتا ہے انہاں وچوں 21 واراں جیڑیاں نے او ستگرو صاحبان جی نے اچارن کیتیاں نے تے ایک وار جیڑی ہے جنوں اسی رام کلی کی وار کہنے ہاں اے گرو گھر دے دو ربابیاں نے اچارن کیتیاں رام کلی کی وار رائے بلوند تتھا ستہ دوم آخی اے 8 پوڑیاں نے گرو کے ربابیاں نے اچارن کیتیاں باقی جڑے گرو گرنتھ صاحب 21 واراں نے اس وار تو بنا انہاں وچوں 3 واراں گرو نانک صاحب نے اچارن کیتیاں نے 4 واراں گرو امرداس نے اچارن کیتیاں نے 8 واراں سب تو یادیاں 8 واراں گرو رامداس نے اچارن کیتیاں نے تے 6 واراں دھن گرو ارجن دیو نے اچارن کیتیاں اے 21 ہو گئیاں 3 گرو نانک صاحب جی دیاں 4 گرو امرداس جی دیاں 8 گرو رامداس جی دیاں تے 6 واراں ستگرو پنچم گردیو گرو ارجن دیو نے اچارن کیتیاں وار اصل چ پہلا ٹاڈی نو اج وی ٹاڈی سکھ جڑے نے وار گائن کر دے گرو کال وچ وی جڑے ٹاڈی لوگ سن ٹڈ وجا کے واراں گائن کر دے سن ای کارن کہ ستگراں نے واراں دے اوپر 9 دنیاں وی درج کیتیاں دس دتا بھی اس وار نو اس طرز تے گائے جویں اسی آسا کی وار وچ پڑھنے ہاں کہ وار شلوکاں نال شلوک وی محلے پہلے کے لکھے ٹونڈا اسراج کی تنی ٹونڈا اسراج اودی وار دی تن تے اودی طرز تے اینو گائے ٹونڈے اسراج دی وار دی پوڑی تے آسا کی وار دی پوڑی دی بنتر نو دیکھو دونوں دا تول دونوں دی بنتر ایک جی رہے گی بنتی جڑی کر لگا پرانے سمے جڑا سی اج وی ٹاڈی جڑے نے او جدو وار گیندے نے تے وار دے وچ سنگھرش ہوندا ہے وار وچ سنگرام ہوندا ہے وار دے وچ اسی دیکھنے ہاں کہ جد دا ذکر جاندا ہے سورمیاں دا نائکاں دا بہادراں دا ذکر کیتا جاندا ہے پر گرو نانک صاحب دی جوت نے کرپا کیتی جتھے وار بیر رسی پرمپرا دی سوچک سی اوتھے داتار نے اس وار دی بنتر نو سپیرچویلٹی چ ادھیاتمک چا وچ وی لے آندا دیکھو کسی بخشش کیتی کہ اپنے آپ نو گردیو نے ٹاڈی کیا ہوں ٹاڈی ویکار کار لایا ہوں ٹاڈی کا نیچ ذات اور اتم ذات سدائیں دے ہوں ٹاڈی ہر پرب خسم کا ہر کے در آیا ٹاڈی سورمیاں دی وار گاندے نے نائکاں دی وار گاندے نے جودیاں دیاں واراں گاندے نے مہاراج کہندے نے جدو ٹاڈی وار گاؤن تے کمزور ٹھنڈے خون والے انہاں دے اندر وی بل تے خون ابالے کھاندا ہے تے جے کتے ایسے وار نو اس ڈنگ نال گاؤ کہ اندر دے دشمن تے فتح پا سکیے ਕਿਉਂਕਿ ਅੰਦਰ ਵੀ ਦੁਸ਼ਮਣ ਤੇ ਮਿੱਤਰ ਨੇ ਤੇ ਸਤਿਗੁਰੂ ਨੇ ਅਧਿਆਤਮਕ ਜੀਵਨ ਚ ਵਾਰ ਨੂੰ ਤਾਂ ਸੰਯੁਕਤ ਕੀਤਾ ਕਿ ਸਿੱਖ ਵਾਰ ਪੜ੍ਹੇ, ਵਾਰ ਗਾਏ ਤੇ ਇਹਨੂੰ ਅੰਦਰ ਦੇ ਦੁਸ਼ਮਣ ਨੂੰ ਵੀ ਫਤਿਹ ਕਰਨ ਦੀ ਜਾਚ ਆ ਜਾਏ। ਇਹੀ ਕਾਰਨ ਤੁਸੀਂ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਤੋਂ ਆਸਾ ਕੀ ਵਾਰ ਰੋਜ਼ ਸੁਣਦੇ, ਉਦੋਂ ਵੀ ਵਾਰ ਗਾਈ ਜਾਂਦੀ, ਹਰ ਰੋਜ਼ ਸਰਵਣ ਕਰ ਰਹੇ। ਮੈਂ ਬੇਨਤੀ ਕਰਾਂਗਾ, ਸਤਿਗੁਰੂ ਨੇ ਅੰਦਰ ਦੇ ਸੰਗਰਾਮ ਨੂੰ ਜਿੱਤਣ ਲਈ ਵੀ ਵਾਰਾਂ ਬਖਸ਼ਿਸ਼ ਕੀਤੀਆਂ। ਖੈਰ, ਇਸ ਸਬੰਧੀ ਹੋਰ ਜ਼ਿਆਦਾ ਨਹੀਂ। ਜਿਹੜੀ ਅੱਜ ਵਾਰ ਵਿਚੋਂ ਹੁਕਮ ਆਇਆ, ਇਹ ਸੋਲਠ ਰਾਗ ਵਿਚ ਗੁਰੂ ਰਾਮਦਾਸ ਦੀ ਉਚਾਰਨ ਕੀਤੀ। ਇਸ ਨਾਲ ਸਲੋਕ ਗੁਰੂ ਅਮਰਦਾਸ ਜੀ ਦੇ ਵੀ ਆਉਂਦੇ। 29 ਪੌੜੀਆਂ ਟੋਟਲ ਨੇ ਇਸ ਵਾਰ ਦੀਆਂ ਤੇ 29 ਪੌੜੀਆਂ ਨਾਲ ਸਤਿਗੁਰਾਂ ਨੇ 58 ਸ਼ਲੋਕ ਦਰਜ ਕੀਤੇ ਹੋਏ। ਧੰਨ ਗੁਰੂ ਰਾਮਦਾਸ ਜੀ ਦਾ ਅੱਜ ਜਿਹੜਾ ਪਵਿੱਤਰ ਬਚਨ ਆਇਆ, ਇਹ 26ਵੀਂ ਪੌੜੀ ਹੈ ਤੇ ਇਸ 26ਵੀਂ ਪੌੜੀ ਨਾਲ ਸਤਿਗੁਰਾਂ ਨੇ 2 ਸ਼ਲੋਕ ਦਰਜ ਕੀਤੇ ਨੇ। ਪਹਿਲੇ ਸ਼ਲੋਕ ਤੋਂ ਵਿਚਾਰ ਅਸੀਂ ਆਰੰਭ ਕਰਨ ਲੱਗੇ ਹਾਂ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀਂ। ਇਸ ਤੁਕ ਦਾ ਪਾਠ ਹੈ, ਅਰਥ ਅਸੀਂ ਇੱਥੋਂ ਸ਼ੁਰੂ ਕਰਾਂਗੇ ਕਿ ਸਤਿਗੁਰ ਕੀ ਪ੍ਰਤੀਤ ਨਾਹੀਂ ਅਨਵੇ ਢੰਗ ਨਾਲ, ਕਿ ਜਿਨ੍ਹਾਂ ਮਨੁੱਖਾਂ ਦੇ ਅੰਦਰ ਆਪਣੇ ਸਤਿਗੁਰੂ ਦੀ ਪ੍ਰਤੀਤ ਨਹੀਂ। ਪ੍ਰਤੀਤ ਦਾ ਅਰਥ ਭਰੋਸਾ, ਵਿਸ਼ਵਾਸ, ਏਤਬਾਰ, ਫੇਥ, ਇਹ ਸ਼ਬਦ ਜੋ ਮਰਜ਼ੀ ਵਰਤ ਲਈਏ, ਸਿਦਕ। ਜਿਨ੍ਹਾਂ ਲੋਕਾਂ ਦੇ ਅੰਦਰ ਆਪਣੇ ਸਤਿਗੁਰੂ ਦੀ ਪ੍ਰਤੀਤ ਨਹੀਂ, ਵਿਸ਼ਵਾਸ ਨਹੀਂ, ਭਰੋਸਾ ਨਹੀਂ, ਗੁਰੂ ਰਾਮਦਾਸ ਕਹਿੰਦੇ ਨੇ ਅੰਤਰ ਅਗਿਆਨ ਭਈ ਮਤ ਮੱਧਮ। ਉਨ੍ਹਾਂ ਲੋਕਾਂ ਦੇ ਅੰਦਰ ਅਗਿਆਨਤਾ ਆ ਗਈ, ਅੰਧਕਾਰ ਦਾ ਹਨੇਰਾ ਆ ਗਿਆ। ਦੂਸਰਾ ਬਚਨ ਕੀਤਾ, ਭਈ ਮਤ ਮੱਧਮ, ਜਿਹੜੀ ਉਨ੍ਹਾਂ ਦੀ ਅਕਲ ਹੈ, ਜਿਹਨੂੰ ਅਸੀਂ ਮਤ ਕਹਿੰਦੇ ਹਾਂ। ਮੱਧਮ ਦਾ ਅਰਥ ਕਰਾਂਗੇ ਕਮਜ਼ੋਰ, ਇਹਦੇ ਹੋਰ ਸਰਲ ਜਿਹੇ ਅਰਥ ਕਰਨੇ ਹੋਣ ਹੌਲੀ ਪੈ ਜਾਣਾ। ਪਹਿਲੀ ਤੁਕ ਦਾ ਅਰਥ ਇਹ ਵੇ ਕਿ ਜਿਨ੍ਹਾਂ ਲੋਕਾਂ ਦੇ ਅੰਦਰ ਸਤਿਗੁਰੂ ਲਈ ਪ੍ਰਤੀਤ ਨਹੀਂ, ਸਤਿਗੁਰੂ ਤੇ ਭਰੋਸਾ ਨਹੀਂ, ਉਨ੍ਹਾਂ ਲੋਕਾਂ ਅੰਦਰ ਅਗਿਆਨਤਾ ਦਾ ਅੰਧਕਾਰ ਛਾ ਜਾਂਦਾ ਤੇ ਉਨ੍ਹਾਂ ਦੀ ਅਕਲ, ਉਨ੍ਹਾਂ ਦੀ ਬੁੱਧੀ, ਉਨ੍ਹਾਂ ਦੀ ਮਤ ਕਮਜ਼ੋਰ ਤੇ ਖੌਲੀ ਪੈ ਜਾਂਦੀ ਹੈ।
ਅੰਦਰ ਕਪਟ ਸਭ ਕਪਟੋ ਕਰ ਜਾਣਾ, ਕਪਟ ਖਪ ਖਪਾਹੇ।
ਇਹੋ ਜੇ ਖੌਲੀ ਮਤ ਵਾਲੇ ਬੰਦੇ ਛਲੀਏ ਬਣ ਜਾਂਦੇ ਨੇ, ਮਕਾਰੀ ਬਣ ਜਾਂਦੇ ਨੇ, ਕਪਟੀ ਬਣ ਜਾਂਦੇ ਨੇ। ਉਨ੍ਹਾਂ ਦੇ ਅੰਦਰ ਕਪਟ ਵਰਤਦਾ ਤੇ ਉਹ ਸਾਰਿਆਂ ਨਾਲ ਕਪਟ ਕਮਾਉਂਦੇ ਨੇ, ਕਪਟ ਕਰਦੇ ਨੇ, ਤੇ ਦੇਖੋ ਉਹ ਆਪ ਕਪਟੀ ਨੇ। ਉਨ੍ਹਾਂ ਨੂੰ ਹਰ ਬੰਦਾ ਹੀ ਕਪਟੀ ਨਜ਼ਰ ਆਉਂਦਾ ਹੈ, ਕਪਟ ਕਰ ਕਰਕੇ ਆਪ ਤਾਂ ਖਪਦੇ ਨੇ ਧੋਖਾ ਦੇ ਕੇ, ਤੇ ਪਿਆਰਿਓ ਜਿਨ੍ਹਾਂ ਨੂੰ ਧੋਖਾ ਦਿੰਦੇ ਨੇ ਉਨ੍ਹਾਂ ਨੂੰ ਵਿਚ ਖਪਾਉਂਦੇ ਪਏ। ਇਹ ਨੇ ਸਤਿਗੁਰੂ ਦੇ ਪਹਿਲੇ ਸਲੋਕ ਦੀਆਂ 2 ਤੁਕਾਂ ਤੇ ਇਸੇ ਨਾਲ ਹੀ ਇਸ ਹੁਕਮ ਦੀ ਵਿਚਾਰ ਆਪਾਂ ਵਿਸਤਾਰ ਸਹਿਤ ਵਾਚਨ ਦਾ ਯਤਨ ਕਰਨੇ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਸਭ ਤੋਂ ਵੱਡੀ ਗੱਲ ਕਹੀ ਗਈ ਹੈ ਫੇਥ, ਆਪਣੀ ਗੁਰੂ ਤੇ ਭਰੋਸਾ, ਆਪਣੀ ਗੁਰੂ ਤੇ ਪ੍ਰਤੀਤ। ਜਿਸ ਬੰਦੇ ਅੰਦਰ ਪ੍ਰਤੀਤ ਨਹੀਂ, ਯਾਦ ਰੱਖੋ ਉਸ ਬੰਦੇ ਦੀ ਮਤ ਖੌਲੀ ਪੈ ਜਾਏਗੀ। ਜਿਸ ਬੰਦੇ ਅੰਦਰ ਆਪਣੇ ਗੁਰੂ ਲਈ ਪੂਰਨ ਭਰੋਸਾ ਹੈ, ਉਸ ਬੰਦੇ ਦੀ ਮਤ ਵੀ ਸੁਮਤ ਵਿਚ ਤਬਦੀਲ ਹੋ ਜਾਏਗੀ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਆਪਣੇ ਸਤਿਗੁਰੂ ਦੇ ਭਰੋਸੇ ਤੇ, ਜਿਹਨੂੰ ਅਸੀਂ ਪ੍ਰਤੀਤ ਸ਼ਬਦ ਅੱਜ ਕਹਿ ਰਹੇ ਹਾਂ। ਗੁਰੂ ਰਾਮਦਾਸ ਜੀ ਦੇ ਇਕ ਬਚਨ ਹੈ, ਹਜ਼ੂਰ ਸਤਿਗੁਰੂ ਨੇ ਫੁਰਮਾਇਆ, ਕਿੰਨਾ ਕੁ ਭਰੋਸਾ ਫੇਥ ਆਪਣੇ ਸਤਿਗੁਰੂ ਤੇ ਹੋਵੇ, ਡੱਕੋ ਡੋਲੇ ਨਾ ਬੰਦਾ ਖਾਏ। ਹਜ਼ੂਰ ਇਕ ਪ੍ਰਸ਼ਨ ਕਰਦੇ ਨੇ, ਬੇਨਤੀ ਕਰਦੇ ਨੇ। ਹਜ਼ੂਰ ਨੇ ਫੁਰਮਾਇਆ, ਖੇ ਸਤਿਗੁਰੂ ਜੀ, ਕਿਰਪਾ ਕਰੋ, ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਤੇ ਆਪ ਇਕ ਬਖਸ਼ਿਸ਼ ਕਰੋ, ਜਿਸ ਦੀਆਂ ਆਪਣੀਆਂ ਅੱਖਾਂ ਨਾ ਹੋਣ ਉਹ ਅੱਖਾਂ ਵਾਲੇ ਦਾ ਪੱਲਾ ਪਕੜ ਕੇ, ਜਾਂ ਅੱਖਾਂ ਵਾਲੇ ਦੇ ਹੱਥ ਪਕੜ ਕੇ, ਜਾਂ ਅੱਖਾਂ ਵਾਲੇ ਦੇ ਮੋਢੇ ਤੇ ਹੱਥ ਰੱਖ ਕੇ ਸਫ਼ਰ ਤੈਅ ਕਰ ਲੈਂਦਾ, ਮੇਰੇ ਕੋਲ ਅੱਖਾਂ ਨਹੀਂ ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰੋ ਕਿ ਮੈਨੂੰ ਆਪਣਾ ਪੱਲਾ ਪਕੜਾ ਦਿਓ ਤੇ ਨਾਲ ਇੱਕ ਗੱਲ ਸਮਝਾ ਦਿਓ ਕਿ ਮੇਰੇ ਮਾਲਕ ਅਸੀਂ ਸਤਿਗੁਰੂ ਦੇ ਦੱਸੇ ਹੋਏ ਮਾਰਗ ਤੇ ਕਿਵੇਂ ਚੱਲ ਸਕੀਏ। ਦੇਖੋ ਇਹ ਪਵਿੱਤਰ ਸ਼ਬਦ ਹੈ ਕਿ ਖੰਮ ਅੰਧੁਲੇ ਅੰਧ ਵਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਚਾਲੀ ਦਾ ਅਰਥ ਇੱਥੇ ਮਰਿਆਦਾ, ਗੁਰੂ ਦੀ ਦੱਸੀ ਹੋਈ ਰੀਤ। ਸਾਡੇ ਕੋਲ ਗਿਆਨ ਦੀਆਂ ਅੱਖਾਂ ਨਹੀਂ, ਪਰ ਅਸੀਂ ਗੁਰੂ ਦੀ ਦਿੱਤੀ ਹੋਈ ਚਾਲ ਤੇ ਕਿਵੇਂ ਚੱਲੀਏ। ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਖਮ ਲਾਵੇ ਆਪਨ ਪਾਲੀ। ਆਪਣੇ ਪੱਲੇ ਨਾ ਲਾ ਲਓ। ਅੱਗੇ ਦੇਖੋ ਉੱਤਰ ਮਿਲਦਾ ਪ੍ਰਤੀਤ ਵਿਚ। ਮਹਾਰਾਜ ਗੁਰੂ ਰਾਮਦਾਸ ਬਚਨ ਕਰਦੇ ਨੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਮਹਾਰਾਜ ਅਸੀਂ ਤੇ ਪੁੱਛ ਰਹੇ ਪਏ ਹਾਂ ਵੀ ਕਿਉਂ ਚੱਲ ਹੈ ਗੁਰ ਚਾਲੀ, ਤੇ ਧੰਨ ਗੁਰੂ ਰਾਮਦਾਸ ਕਹਿੰਦੇ ਕਿ ਗੁਰਸਿੱਖ ਮਿੱਤਰ ਗੁਰੂ ਦੀ ਦੱਸੀ ਹੋਈ ਚਾਲ ਤੇ ਚੱਲ। ਆਹ ਚਾਲ ਹੈ ਜੋ ਗੁਰ ਕਹੇ ਸੋਈ ਭਲ ਮਾਨੋ। ਸਤਿਗੁਰ ਕੀ ਪ੍ਰਤੀਤ ਨਾਹੀ, ਪਰ ਸਤਿਗੁਰੂ ਦ੍ਰਿੜ ਕਰਾ ਰਹੇ ਨੇ ਕਿ ਪ੍ਰਤੀਤ ਏਵੇ ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨ ਲੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਤੂੰ ਸਵੀਕਾਰ ਕਰ, ਉਹਨੂੰ ਤੂੰ ਮੰਨ ਲੈ। ਇਸ ਤੋਂ ਅੱਗੇ ਥੋੜਾ ਜਿਹਾ, ਅਸਲ ਚ ਕਪਟ ਤੇ ਪ੍ਰਤੀਤ ਇਕ ਦੂਜੇ ਦੇ ਵਿਪਰੀਤ ਕਹਿ ਸਕਣਾ ਮੈਂ। ਜਿਹੜਾ ਕਪਟ ਹੈ ਇਹਦੇ ਅਰਥ ਇਹ ਨੇ ਕਿ ਅੰਦਰ ਕੁਛ ਹੈ ਤੇ ਜ਼ਬਾਨ ਤੇ ਚਿਹਰਾ ਕੁਛ ਬੋਲ ਰਿਹਾ ਹੈ। ਇਉਂ ਕਹਿ ਲਈਏ ਅੰਦਰ ਉਹ ਸੱਚ ਨਹੀਂ ਜੋ ਜ਼ਬਾਨ ਤੋਂ ਸੱਚ ਕਿਹਾ ਜਾ ਰਿਹਾ। ਜੋ ਜ਼ਬਾਨ ਤੋਂ ਮਿੱਤਰਤਾ ਕਹੀ ਜਾ ਰਹੀ ਹੈ ਉਹ ਅੰਦਰ ਮਿੱਤਰਤਾ ਨਹੀਂ। ਕਪਟ ਦਾ ਅਰਥ ਜਿਹੜੇ ਅੰਦਰ ਤੇ ਬਾਹਰ ਵਿਚ ਫਰਕ ਹੈ, ਇਹਨੂੰ ਗੁਰੂ ਅਮਰਦਾਸ ਦੇ ਨਜ਼ਰ ਚ ਆਪਾਂ ਪੜ ਸਕਨੇ ਆ ਕਿ ਜੀਓ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੁਵੇ ਖਾ ਰਿਹਾ। ਇਹ ਕਪਟ ਹੈ। ਇਹਨੂੰ ਬਾਬਾ ਫਰੀਦ ਸਾਹਿਬ ਦੀ ਰਚਨਾ ਵਿਚ ਦਿਲੋ ਮੁਹੱਬਤ ਜਿਨ ਸਹੀ ਸੱਚਿਆ ਇਹ ਪ੍ਰਤੀਤ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਮਨ ਚ ਕੁਛ ਹੈ ਤੇ ਜ਼ਬਾਨ ਕੁਛ ਕਹਿ ਰਹੀ ਹੈ। ਹਜ਼ੂਰ ਕਹਿੰਦੇ ਨੇ ਅਸਲ ਚ ਇਹ ਕਪਟ ਹੈ, ਪ੍ਰਤੀਤ ਨਹੀਂ। ਮਤ ਹੌਲੀ ਪੈ ਗਈ, ਅੰਦਰ ਕਪਟ। ਮੈਂ ਸਿਰਫ ਪਹਿਲਾਂ ਪ੍ਰਤੀਤ ਸਬੰਧੀ ਬੇਨਤੀ ਕਰਨੀ ਚਾਹੁੰਦਾ। ਗੁਰੂ ਸਾਹਿਬ ਕਹਿੰਦੇ ਨੇ ਮੰਨ ਲਓ ਕੋਈ ਕੀਰਤਨ ਕਰਦਾ, ਦੇਖੋ ਕੋਈ ਸ਼ਬਦ ਅਸੀਂ ਆਪਣੇ ਕੋਲੋਂ ਨਹੀਂ, ਜੋ ਗੁਰਮਤ ਦੀ ਗੁਰੂ ਗ੍ਰੰਥ ਸਾਹਿਬ ਦਸਮ ਪਿਤਾ ਜੀ ਦੀ ਰਚਨਾ, ਭਾਈ ਗੁਰਦਾਸ ਸਾਹਿਬ, ਭਾਈ ਨੰਦ ਲਾਲ ਸਾਹਿਬ, ਜੋ ਪ੍ਰਮਾਣਿਕ ਰਹਿਤ ਮਰਿਆਦਾ ਵਿਚ ਸਾਡੇ ਲਈ ਇਹ ਖਜ਼ਾਨਾ ਹੈ, ਉਸ ਵਿਚ ਮੈਂ ਬੇਨਤੀ ਕਰਨੀ ਹੈ। ਸਤਿਗੁਰੂ ਨੇ ਇਕ ਬਚਨ ਕਿਹਾ, ਕਹਿੰਦੇ ਜਿਸ ਬੰਦੇ ਦਾ ਅੰਦਰ ਛਲੀਆ ਕਪਟੀ ਫਰੇਬੀ ਤੇ ਮਕਾਰੀ ਹੈ, ਉਹ ਹੋ ਸਕਦਾ ਬੰਦਾ ਦਿਮਾਗੀ ਤੌਰ ਤੇ ਗੁਣਵਾਨ ਹੋਵੇ। ਸ਼ਬਦ ਧਿਆਨ ਨਾਲ ਸੁਣਿਓ, ਉਸ ਕੋਲ ਦਿਮਾਗੀ ਤੌਰ ਤੇ ਗੁਣ ਹੋ ਸਕਦਾ, ਉਸ ਗੁਣ ਵਿਚ ਉਹ ਕੀਰਤਨੀਆ ਵੀ ਹੋ ਸਕਦਾ, ਉਸ ਗੁਣ ਵਿਚ ਉਹ ਵਿਦਵਾਨ ਵੀ ਹੋ ਸਕਦਾ, ਉਸ ਗੁਣ ਵਿਚ ਉਹ ਬਾਹਰ ਮੁਖੀ ਸੇਵਾਦਾਰ ਵੀ ਹੋ ਸਕਦਾ, ਉਸ ਗੁਣ ਵਿਚ ਉਹ ਸਮਾਜ ਸੇਵੀ ਵੀ ਹੋ ਸਕਦਾ। ਪਰ ਗੁਰੂ ਰਾਮਦਾਸ ਜੀ ਨੇ ਫੈਸਲਾ ਕਰ ਦਿੱਤਾ ਕਿ ਜਿਸ ਬੰਦੇ ਦੇ ਅੰਦਰ ਕਪਟ ਹੈ, ਦਿਮਾਗੀ ਤੌਰ ਤੇ ਗਾਇਆ ਹੋਇਆ, ਦਿਮਾਗੀ ਤੌਰ ਤੇ ਬੋਲਿਆ ਹੋਇਆ, ਦਿਮਾਗੀ ਤੌਰ ਤੇ ਕੀਤੇ ਵਖਿਆਨ ਸੱਚ ਏਵੇ ਕਿ ਜਿੰਨਾ ਮਰਜ਼ੀ ਉਹ ਚਿਹਰਾ ਬਣਾ ਕੇ ਬੋਲੇ ਗਾਏ, ਜੇ ਅੰਦਰ ਕਪਟ ਹੈ ਤੇ ਕਪਟੀ ਬੰਦੇ ਦਾ ਗਾਇਆ ਹੋਇਆ ਰੋਣਾ ਹੀ ਬਣ ਕੇ ਰਹਿ ਜਾਂਦਾ, ਉਹ ਸਵੀਕਾਰ ਨਹੀਂ, ਕਿਉਂਕਿ ਉਹਦੀ ਮਤ ਖੌਲੀ ਹੈ, ਅੰਦਰੋਂ ਫਰੇਬੀ ਹੈ। ਮਹਾਰਾਜ ਜੀ ਦੇ ਵਚਨ ਨੇ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਮੈਂ ਦੋ ਹੀ ਸ਼ਬਦ ਪਹਿਲਾਂ ਲਏ ਨੇ, ਕਪਟ ਤੇ ਪ੍ਰਤੀਤ, ਫਿਰ ਅਰਥ ਅੱਗੇ ਬਿਲਕੁਲ ਸੌਖੇ ਭਾਸਣ ਲੱਗ ਪੈਣਗੇ। ਮਹਾਰਾਜ ਕਹਿੰਦੇ ਨੇ ਕੋਈ ਗਾਵੇ, ਇੱਥੇ ਕਿਹਾ ਕੋਈ ਵੀ ਹੋਵੇ, ਇਹਦਾ ਮਤਲਬ ਪੰਡਿਤ ਹੋਵੇ, ਸਿੱਖ ਹੋਵੇ, ਗਿਆਨੀ ਹੋਵੇ, ਗੁਣੀ ਹੋਵੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ। ਉਹਦੇ ਗਾਉਣ ਨਾਲ, ਉਹਦੇ ਵਜਾਉਣ ਨਾਲ, ਉਹਦੇ ਵਖਿਆਨ ਕਰਨ ਦੇ ਨਾਲ ਪਰਿਪੂਰਨ ਪਰਮਾਤਮਾ ਕਦੀ ਨਹੀਂ ਭੇਜਦਾ। ਮਹਾਰਾਜ ਜੀ ਕਿਉਂ ਨਹੀਂ ਭੇਜਦੇ? ਕਹਿਣ ਲੱਗੇ ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਚੈ। جس بندے دے اندر کپٹ کے وکار کے شل نے اس بندے دا گا کے رونا کوئی ارتھ نہیں رکھتا. کوئی گاوے راگی نادی بےدی بہ پانت کر نہیں ہر ہر تیجا رام راجے جنا انتر کپٹ وکار ہے تنا روئے کیا کیجے ہر کرتا سب کچھ جاندا. ایک کپٹی بندہ یاد رکھو متر نال تروک ماسکدا ہے, ایک کپٹی بندہ بھن براواں نوں دھوکھا دے سکدا ہے, ایک فریدی بندہ سماج نوں دھوکھا دے سکدا ہے, ایک چھلیا بندہ اپنی چگردے دے لوکاں دا وشواس گھات کر کے دھوکھا دے سکدا ہے. پر یاد رکھو چھلیا کپٹی تے فریدی بندہ رب نوں کدی دھوکھا نہیں دے سکدا. جے سر گنجا ہوئے تے اتے ہاتھ رکھ کے کہیے میرا تا سر ٹکیا ہے, رب تا او کوئی جاندا ہے جنوں اسی ٹک کے رکھنے ان سب پتا ہے. کوئی گاوے راگی نادی بےدی بہ پانت کر نہیں ہر ہر پیجے رام راجے جنا انتر کپٹ وکار ہے تنا روئے کیا کیجے ہر کرتا سب کچھ جاندا سر روگ ہاتھ دیجے. جنا نانک گرمخیر دا شد ہے جڑے کپٹ تو رہت نے جڑے سچ ایوے فریب تو رہت نے بھگتی تا ملدی انہاں نوں. جنا نانک گرمخیر دا شد ہے ہر بھگت ہر لیجے پرماتما دی بھگتی وہ کول. اتے چلو گاؤں دا ذکر کیتا. دوسرا پرمان گرو گرنتھ صاحب دی بانی چکاؤں دا جی اتے زبان گیان بول رہی ہے پر اندر کپٹ ہے. میں تا یہ تھوڑا لے لیا ہے کہ کپٹ دا سبند کیول دنیا دار بندیاں نال نہیں, کپٹ دا سبند تا پیارو سچ ایوے دھرم استھان تے بیٹھے تے دھرم دے گل کرن والیاں نال بھی جڑیا. تسی حیران ہوں اتھڑا صاحب گردوارا ہے گرو تیگ بہادر صاحب دا. مہاراج اتے متھا ٹیکنا ہے اس وقت مسنداں دے کول پربند ہے. مہاراج جی لی دروازے بند کر دیتے. گرو تیگ بہادر صاحب وہ باہر اشنان کر تھڑا صاحب تے بیٹھ کے چلے گئے. انہاں نوں اندر متھا نہیں ٹیکن دیتا کی جس تھان تے سارے لوگ نمسکاراں کردے نے. میں تھوڑا جا جی اس شبد نو کھولنا چاہنا کہ کپٹ کس کس روپ وچ کتھے کتھے پیا ہے. جنوں سارا سنسار چکدا ہے چار دروازے اسی کہنے پر جدن اس گھر دا مالک گھر وچ متھا ٹیکن آیا تے کمال دی گل او دے واسطے تالے لا دتے دروازے بند کر دتے. گرو ہرگوبند صاحب دے بیٹے نے گرو تیگ بہادر, گرو ارجن دے مہاراج جی دے پوتے نے گرو تیگ بہادر, جے سوڈی سلطان دا گھر او دے پڑپوتے نے گرو تیگ بہادر. پڑپوتے نو پردادے دے گھر چ متھا نہیں ٹیکن دتا گیا. اوتھے گردیو ایک بچن کہہ کے گئے او سارے امرتسریاں لئی نہیں کیونکہ لوگ ایویں گل شروع کر دیندے نے. اوتھے شبد ورتنے نئے مسند اے نہیں کیا امرتسری انترسری یاد رکھیو شبد ورتیا نئے مسند تم امرتسری. یہ مطلب اصل چی مسند کہان دے حقدار نہیں. مسند تا مسند تے بیٹھا والا اچے جیون والا ہوندا ہے. نئے مسند تم امرت سریے ترشنا اگن تے انتر سریے. تہانو تا مایا دی ترشنا نے کھا لیا. تسی امرت سروور وچ ہرمندر وچ بیٹھے ہوئے بھی سڑی جاندے ہو تہاڈا پار اتارا کتوں ہو گیا. چھل تا ایتھے بھی ورتیا. میں بینتی کراں گا دھیان دیا جی. من لو کلا گاؤن والا نہیں ایک بندہ گیان دی گل کردا ہے جے او دے اندر بھی کپٹ ہے تے او دے کپٹ نو گیان دی گل نو مہاراج جی نے کی دیکھو بانی چ کیا جڑا میں پہلا پرمان دتا ہے او دتا ہے جنہ انتر کپٹ وکار ہے تنا روئے کیا کیجے. تے اگلے بچن چ مہاراج جی نے کیا ستگرو دا دوسرا بچن کہندے نے جے اندر کپٹ رکھ کے گیانی کتھا کر رہے ہے گیان دیاں گلاں لکھ رہے اندر چھلیا کہ تے سچے پاتشاہ جی کہندے نے کہ جویں پانی وچ مدانی پا کے کئی سال لگاتار مدانی نو پانی وچ کمائی جاؤ تے پانی وچوں کدی بھی مکھن نہیں نکلدا جس بندے دے اندر کپٹ کہ وہ ساری زندگی گیان دی کتھا کری جائے سچ اوے کپٹی بندے نو کدی تت دی پراپتی نہیں ہو سکتی. کپٹ رکاوٹ ہے. مہاراج جی دے بچن نے خرد کپٹ مکھ گیانی کبیر صاحب خرد کپٹ अंतर अज्ञान भई मत मध्यम सतगुर की प्रतीत नाही। मैं उस दो तुकां ते महाराज कहने खिरदा कपट मुख ज्ञानी झूठे कहां बिलोवस पानी काया मंजिश कौन गुना जो घट पीतर कह मलना। तू मुख तो ज्ञानी है पर अंदर ता तेरे कपट भरिया हुआ है। सच्चे पातशाह महाराज कहने कपट वाला खिरदा रसिया नहीं हो सकता। कपट वाला खिरदा कभी साधक नहीं हो सकता। कपट वाला खिरदा कभी प्रतीत नहीं रख सकता। इसे करके दातार ने अमृत बाणी विच बख्शिश करके क्या गुरु रामदास का वचन कह के अंतर कपट चुकावो मेरे गुर सिखो। इदा मतलब सिखी च सुचेत कीता मेरे सिखो अंदरों कपट ना करियो। जे कपट करोगे ते काल थाए नहीं पैनी। अंतर कपट चुकावो मेरे गुर सिखो निकपट कमावो हर की हर काल निखाल निखाल निखाल। जेड़ा कपट नू छड़ देगा वो निहाल होएगा। बेनती करा गुरु साहब सच्चे पातशाह वो कहने के अंदर दी मत खौली हो जाती है जदो बंदे नू सतगुरु ते प्रतीत नहीं रहिंदी ते अंदर ओदा कपट विच खच हो जाता है। कपटी बंदा सच ए दे गुरु कोल बैठा भी कई बारी ए समझदा शायद मैं लोकां नू भुलेखे च पा दिता ते गुरु नू भी धोखे च रख सकना। एक घटना सौ साखी विच दित्ती है। मैं कई साल पहला इत्थे अर्ज करके गया उसका जिक्र बबानिया कहानिया च प्रोफेसर साहब सिंह उन्होंने खास करके किया सिदक ते भरोसे विच प्रतीत विच। आनंदपुर साहब की धरती है। धन गुरु गोबिंद सिंह महाराज विषय तो दूर नहीं निकलांगे क्योंकि जेड़ा बंदा कपटी हुंदा वह कई बारी गुरु नूं भी छलन दा यतन करदा धोखा देन दा यतन करदा पर गुरु तो साडे रग रग विच ਇਹ ਜੋ ਕੁਝ ਹੈ ਉਹਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਆਪ ਜਾਣਦੇ ਨੇ ਸਾਡੇ ਬਾਰੇ। ਆਨੰਦਪੁਰ ਸਾਹਿਬ ਦੀ ਧਰਤੀ ਸਿੱਖ ਸੰਗਤ ਦਾ ਬਹੁਤ ਵੱਡਾ ਇਕੱਠ ਹੈ। ਬੜੇ ਦੂਰ ਦੂਰ ਤੋਂ ਗੁਰਮੁਖ ਪ੍ਰੇਮੀ ਆਏ ਨੇ ਤੇ ਕੁਝ ਸੱਜਣ ਐਸੇ ਨੇ ਜਦੋਂ ਸਤਿਗੁਰੂ ਦੇ ਕੋਲ ਆਉਂਦੇ ਨੇ ਉਹ ਬੜੇ ਪਿਆਰ ਚ ਗਾਉਂਦੇ ਨੇ। ਉਹ ਸ਼ਬਦ ਗਾਉਣ ਲੱਗ ਪੈਣਗੇ ਉਹ ਪਾਠ ਕਰਨ ਲੱਗ ਪੈਣਗੇ ਤੇ ਮਹਾਰਾਜ ਜੀ ਦੇ ਕੋਲ ਸੰਗਤਾਂ ਦੇ ਇਕੱਠ ਨੂੰ ਦੇਖ ਕੇ ਅੰਦਰੋਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਅੰਸੂ ਵੀ ਨਿਕਲਦੇ ਪਾਣੀ ਵਹਿ ਤੁਰਦਾ ਹੈ। ਤੇ ਫਿਰ ਜਦੋਂ ਮਹਾਰਾਜ ਜੀ ਵੱਲ ਦੇਖਦੇ ਨੇ ਉਹ ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਪਤਾ ਨਹੀਂ ਤੇਰੇ ਚਰਨਾਂ ਚੋਂ ਵਿਛੜ ਨੂੰ ਚਿੱਤ ਨਹੀਂ ਕਰਦਾ। ਦਿਲ ਕਰਦਾ ਤੁਹਾਡੇ ਚਰਨਾਂ ਵਿਚ ਰਹੀ ਜਾਈਏ ਸਾਰੀ ਜ਼ਿੰਦਗੀ ਇੱਥੇ ਕੱਢੀਏ। ਸਾਨੂੰ ਤਾਂ ਬਾਲ ਬੱਚਾ ਇਸਤਰੀ ਮਾਪੇ ਭੈਣ ਭਰਾ ਸਭ ਕੁਝ ਭੁੱਲ ਗਏ ਕਿਉਂਕਿ ਯਾਦ ਰੱਖਿਓ ਹਉਮੈ ਬੜੀ ਭੈੜੀ ਜੇ। ਕਈ ਵਾਰੀ ਕਈ ਬੰਦੇ ਕੀ ਕਰਦੇ ਆ ਜਦੋਂ ਇਕੱਠ ਦੇਖਿਆ ਤਾਂ ਬੋਲਾ ਹਿਲਾਉਣ ਲੱਗ ਪੈਂਦੇ ਜਦੋਂ ਇਕੱਠ ਤੋਂ ਦੂਰ ਨਿਕਲੇ ਫਿਰ ਗੱਲਾਂ ਕਰਨ ਲੱਗ ਪੈਂਦੇ। ਉਹਦਾ ਮਤਲਬ ਇਹ ਹੁੰਦਾ ਵੀ ਵੇਖਣ ਵਾਲਿਆਂ ਨੂੰ ਪਤਾ ਲੱਗੇ ਮੇਰੇ ਬੁੱਲ ਗਿਲ ਦਿਨ ਮੈਂ ਬੰਦਗੀ ਕਰ ਰਿਹਾ। ਆਪਾਂ ਕਿਹਨੂੰ ਖੁਸ਼ ਕਰਨਾ ਚਾਹੁੰਦੇ ਇਸ ਨਾਲ। ਉਹ ਹਾਲਤ ਉਹਨਾਂ ਦੀ ਸੀ ਜਦੋਂ ਮਹਾਰਾਜ ਜੀ ਕੋਲ ਆਉਣਾ ਉਦੋਂ ਗਾਉਣ ਲੱਗ ਪੈਣਾ ਉਦੋਂ ਸ਼ਬਦ ਪੜਨ ਲੱਗ ਪੈਣਾ ਉਦੋਂ ਰੋਣ ਲੱਗ ਪੈਣਾ। ਇਹ ਰੋਜ਼ ਲਈ ਉਨ੍ਹਾਂ ਦਾ ਕੰਮ ਹੋ ਗਿਆ ਤੇ ਸੱਚੀ ਸਰਕਾਰ ਦਸ਼ਮੇਸ਼ ਸਤਿਗੁਰੂ ਉਨ੍ਹਾਂ ਨੇ ਸੇਵਾਦਾਰਾਂ ਨੂੰ ਕਿਹਾ ਭਾਈ ਗੁਰਸਿੱਖੋ ਆਹ ਜਿਹੜੇ ਸੱਜਣ ਰੋਜ਼ ਆ ਕੇ ਰੋਂਦੇ ਨੇ ਨਾ ਇਨ੍ਹਾਂ ਨੂੰ ਸਾਡੀ ਇਜਾਜ਼ਤ ਤੋਂ ਬਿਨਾਂ ਘਰ ਨਹੀਂ ਜਾਣ ਦੇਣਾ। ਜਿੱਦਣ ਇਹ ਜਾਣ ਦਾ ਯਤਨ ਕਰਨ ਇਨ੍ਹਾਂ ਨੂੰ ਰੋਕਣਾ ਹੈ। ਮੈਂ ਸੰਖੇਪ ਸਿਰ ਬੇਨਤੀ ਕਰਾਂਗਾ ਕਿ ਕਪਟ ਗੁਰੂ ਕੋਲੋਂ ਨਹੀਂ ਲੁਕ ਸਕਦਾ ਤੇ ਅੱਜ ਮਹਾਰਾਜ ਗੁਰੂ ਰਾਮਦਾਸ ਪਤਾ ਨਹੀਂ ਇਸ ਬਾਰੇ ਹੁਕਮ ਕੈਸੇ ਬਖਸ਼ਿਸ਼ ਕਰ ਰਹੇ ਨੇ ਕਿ ਕਪਟ ਤੋਂ ਬਚ ਮਨਾ। ਉਹ ਕੋਈ ਦਿਨ ਰਹਿ ਹੁਣ ਪਰਿਵਾਰ ਦੀ ਬੱਚਿਆਂ ਦੀ ਮਾਂ ਬਾਪ ਦੀ ਯਾਦ ਆਈ ਅੰਦਰ ਤਣਾਵਾਂ ਖਿੱਚੀਆਂ ਗਈਆਂ। ਉਸ ਵਕਤ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਪਹੁੰਚਦੇ ਨੇ ਸੱਚੇ ਪਾਤਸ਼ਾਹ ਕਿਰਪਾ ਕਰੋ ਹੁਣ ਪਰਿਵਾਰ ਵੀ ਜਾਣ ਦੀ ਆਗਿਆ ਬਖਸ਼ੋ। ਸਾਹਿਬ ਕਹਿੰਦੇ ਤੁਸੀਂ ਰੋਜ਼ ਕੀਰਤਨ ਕਰ ਰਹੇ ਸੀ ਤੁਸੀਂ ਤਾਂ ਬੈਰਾਗ ਚ ਭਿੱਜ ਕੇ ਰੋਜ਼ ਗਾਉਂਦੇ ਹੋ ਕਿ ਸਤਿਗੁਰੂ ਆਨੰਦਪੁਰ ਛੱਡਣ ਨੂੰ ਚਿੱਤ ਨਹੀਂ ਕਰਦਾ ਹੁਣ ਕੀ ਹੋਇਆ ਤੁਸੀਂ ਵਾਪਸ ਜਾਣ ਦੀ ਤਿਆਰੀ ਕੀਤੀ। ਨਹੀਂ ਮਹਾਰਾਜ ਪਿੱਛੇ ਬੱਚੇ ਨੇ ਪਰਿਵਾਰ ਹੈ। ਸਤਿਗੁਰੂ ਨੇ ਕਿਹਾ ਜਦੋਂ ਤੁਸੀਂ ਨਹੀਂ ਸੀ ਉਦੋਂ ਤੁਹਾਡੇ ਮਾਪਿਆਂ ਨੂੰ ਪਰਮਾਤਮਾ ਰੋਜ਼ੀ ਦਿੰਦਾ ਸੀ जे तुसी नहीं रहोगे ते तुहाडी संतान नू भी रब रोजी देगा, तुसी गुरु दरबार विच ही टिको। बड़ा सोहना तुसी कीर्तन करदे, बड़े सोहना पाठ करदे। कहिंदे ने कौन? सतगुरु ने इजाजत जदों ना दित्ती, रात नू अंदर फुन्ने फुरनिया दा तूफान उठिया कि जंगा जुद्दां दा वेला आ गया। किते महाराज सानू तां ते नहीं रखदे पए कल नू किते लड़ा ना देन। किसे नू बच्चा याद आवे, कोई न्याणे नू याद करके कहे मेरा न्याणा तां विचारे जे तुर नहीं सिखे। कोई कहे जे धी विआहण वाली है, कोई कही जे मैं तां इस्त्री नू ही चंगी तरह नहीं मिलिया, मापिया कोल भी नहीं रहा, हुण मोह दीआं तंदा खिचण। महाराज जी ने कहा भी इन्हां दा ध्यान रखियो, इन्हां नू जान नहीं देना। हुण एक रात पिया उन्हां दे मन च एक फुरना उठिया, कहने के एक कम करो, शरेआम तो आपां निकल नहीं सकते आनंदपुर साहिब तो। एक सज्जन जिहड़ा हौले दे शरीर दा सी, कहन लगे तेरी कल नू अर्थी बना के उठावांगे। अमृत वेले जदों संगत गुरदेव दे दरबार च होवेगी, पहरेदार भी कीर्तन वल तवज्जो देंदे ने, सत संगत दा रस लैंदे ने, तेनू फट्टे ते लटावांगे, उत्ते चिट्टी चादर पावांगे ते शब्द पढ़ दे बाहर निकलांगे। अर्थी नू किन्ने रोक लैणे, मरे नू कहना कोई रोकदा? बस एक बारी आनंदपुर साहिब तो बाहर निकलो, बाहर तेन फट्टे तो थले लांगे, साडे नाल चल पी, होर कोई गीला नहीं जे इथों निकलन दा। हुण चेते रखियो, बंदे सियाणप वरतदे ने, चलाकी वरतदे ने, चतुराई वरतदे ने कि गुरु नू असी ओले च रखांगे। सचमुच उन्हां दूजे दिन ही काम कीता जी, अमृत वेले उन्हां ने फट्टा तैयार कर लिया, पतला जिहा सज्जना कह रहे जिहा शरीर दा उन्हूं उत्ते लटा दिता। उन्हें पैन लग्या, क्या भी एक गल चेते रखियो, जे पकड़े गए तो मैनू फूक ना दे आ जे, दस दे आ जे जो कुछ असी करने पए। पता उन्हू अंदर कह रहा भी महाराज जान दे, कहिंदा भी मैनू तार जरूर लियो। वह कह लगे तू लेट तो सही। उन्हू उत्ते लटा के चिट्टे कपड़े पा के तनिया बन के मोढ़िया ते चुक लिया, नाल ढोलकी वजे, नाल वजन चिमटे ते तलिया ते शब्द शुरू कर दिता, जगत मैं झूठी देखी प्रीत। शब्द पढ़न लग पे बाणी ने, ए शब्द गाउंदे गाउंदे महाराज जी दे दरबार कोलो लंघे। ते एक गल जिंदगी च चेते रखियो, जेड़ा बंदा चोर ते कपटी होवेगा ना, ओ हमेशा उच्ची रौला पाएगा। इस करके क्योंकि मेरे अंदर दा गुनाह किसे नू पता ना लग जाए, ओ शोर पाएगा। ए जदों उथों नेड़े पहुंचे ते इन्हें उच्ची सारी सांझ बजाए भी घट्टो घट्टे पता लग जाए भी असि बिल्कुल सही सलामत हां। ए जदों शब्द गांदे निकले ते सतगुरां ने नाल बैठे गुरसिखां नू पुछ लिया संगत ची, कहन लगे अज बाहरों किते संगत आई शब्द पढ़दे आ रहे ने। सिख बाहर दौड़ के गया ते कहन लगा नहीं महाराज, एक प्रेमी सज्जन चलाना कर गया रात। ते महाराज कहने चलाना कर गया शब्द? कहने उन्हें कहा सी मेरा अमृत वेले संस्कार करे, ਇਹ ਉਹਦਾ ਸੰਸਕਾਰ ਕਰਨ ਜਾਂਦੇ ਪਏ ਨੇ। ਸਤਿਗੁਰੂ ਉੱਠ ਖਲੋਤੇ ਜੀ, ਕਹਿਣ ਲੱਗੇ ਇਹਨਾਂ ਨੂੰ ਰੋਕੋ। ਜਦੋਂ ਮਹਾਰਾਜ ਜੀ ਸੱਚੇ ਪਾਤਸ਼ਾਹ ਪਹੁੰਚੇ ਤੇ ਉਹਨਾਂ ਸਾਰਿਆਂ ਦੇ ਚਿਹਰੇ ਇੱਕੋ ਦਮ ਪੀਲੇ ਪੈ ਗਏ। ਹੁਣ ਜਿਹੜਾ ਉੱਤੇ ਲੇਟਿਆ ਉਹਨੂੰ ਕੋਈ ਪਤਾ ਨਹੀਂ ਕੀ ਬੀਤਣ ਲੱਗੀ, ਸਾਰਿਆਂ ਦੇ ਰੰਗ ਪੀਲੇ ਪੈ ਗਏ। ਮਹਾਰਾਜ ਜੀ ਨੇ ਕਿਹਾ ਰੁਕੋ, ਸ਼ਬਦ ਬੰਦ ਹੋ ਗਏ। ਕਹਿਣ ਲੱਗੇ ਕੀ ਕਰ ਰਹੇ ਹੋ ਤੁਸੀਂ? ਕਹਿੰਦੇ ਸੱਚੇ ਪਾਤਸ਼ਾਹ, ਫਲਾਣਾ ਫਲਾਣਾ ਸਿੱਖ ਜਿਹੜਾ ਪ੍ਰੇਮ ਚ ਪੜਦਾ ਸੀ ਸ਼ਬਦ, ਉਹ ਹੁਕਮ ਸੱਤ ਹੋਵਾ, ਉਹ ਚਲਾਣਾ ਕਰ ਗਿਆ। ਹੁਕਮ ਸੱਤ ਦਾ ਮਤਲਬ ਚਲਾਣਾ ਕਰ ਗਿਆ। ਸਤਿਗੁਰੂ ਕਹਿੰਦੇ ਨੇ ਪ੍ਰੇਮੀ? ਕਹਿੰਦੇ ਹਾਂ ਮਹਾਰਾਜ, ਇਹਨੇ ਕਿਹਾ ਸੀ ਚਲਾਣੇ ਵੇਲੇ ਕਿ ਮੇਰਾ ਸੰਸਕਾਰ ਅੰਮ੍ਰਿਤ ਵੇਲੇ ਕਰਿਓ, ਲੋਹ ਲੱਗਣ ਤੋਂ ਪਹਿਲਾਂ। ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਇੰਨਾ ਪ੍ਰੇਮੀ ਸਿੱਖ, ਇੰਨੀ ਭਾਵਨਾ ਵਾਲਾ ਸਿੱਖ, ਤੇ ਫਿਰ ਸੰਸਕਾਰ ਵੀ ਅਸੀਂ ਆਪਣੇ ਹੱਥੀ ਕਰਾਂਗੇ, ਬਾਹਰ ਨਹੀਂ ਜਾਣ ਦੇਣਾ ਸੀ। ਕਿਉਂਕਿ ਉਹ ਜਿਹਾ ਪਿਆਰਾ ਸਿੱਖ, ਮੈਂ ਬੇਨਤੀ ਕਰਾਂਗਾ, ਕਿਉਂਕਿ ਇਹ ਸ਼ਬਦ ਮਿਲੇਗਾ ਕਿ ਗੁਰੂ ਤੇ ਭਰੋਸਾ ਨਾ ਹੋਵੇ ਕਿ ਗੁਰੂ ਮੇਰੇ ਅੰਦਰ ਨੂੰ ਜਾਣਦਾ, ਪ੍ਰਤੀਤ ਨਾ ਹੋਵੇ। ਕਹਿਣ ਲੱਗੇ ਮਹਾਰਾਜ ਅਸੀਂ ਚਲੇ ਜਾਂਗੇ, ਤੁਸੀਂ ਅੰਮ੍ਰਿਤ ਵੇਲੇ ਸੰਗਤ ਚ ਦਰਸ਼ਨ ਦਿਓ। ਮਹਾਰਾਜ ਕਹਿੰਦੇ ਨਹੀਂ, ਸੰਗਤ ਦਰਸ਼ਨ ਕਰੇਗੀ ਬਾਅਦ ਚ, ਪਹਿਲਾਂ ਸੰਸਕਾਰ ਕਰਾਂਗੇ। ਸਤਿਗੁਰੂ ਨੇ ਸਿੰਘਾਂ ਨੂੰ ਹੁਕਮ ਦਿੱਤਾ, ਲਿਆਓ ਵੀ ਲੱਕੜਾਂ। ਹੁਣ ਜਿਹੜਾ ਕੱਪੜੇ ਦੇ ਵਿਚ ਲਪੇਟਿਆ ਮੁਰਦਾ ਬਣਾਇਆ, ਉਹ ਆਵਾਜ਼ ਤਾਂ ਸੁਣ ਰਿਹਾ ਕਿ ਸੱਚੇ ਪਾਤਸ਼ਾਹ ਦੀ ਹੈ ਆਵਾਜ਼? ਉਹ ਪਹਿਚਾਣ ਗਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ, ਪਰ ਅਜੇ ਵੀ ਸੋਚਦਾ ਸ਼ਾਇਦ ਮੇਰੇ ਸਾਥੀ ਖਿਮਾ ਮੰਗ ਕੇ ਮੈਨੂੰ ਉਠਾ ਲੈਣ। ਤੇ ਜਿਹੜੇ ਦੂਜੇ ਕਪਟੀ ਨੇ ਉਹ ਕਹਿੰਦੇ ਨੇ ਚਲੋ ਜੇ ਇਹ ਫਸਿਆ ਪਿਆ ਫੂਕਿਆ ਜਾਂਦਾ ਫੂਕਿਆ ਜਾਣ ਦਿਓ, ਘੱਟੋ ਘੱਟ ਅਸੀਂ ਤਾਂ ਬਚ ਜਾਂਗੇ ਸੀ ਸੱਚੇ ਸੀ, ਤੇ ਮਰੇ ਹੀ ਸਮਝੋ ਮਰ ਚੁੱਕਾ। ਉਹ ਲੇਟਿਆ, ਇੰਨੀ ਦੇਰ ਨੂੰ ਲੱਕੜਾਂ ਆ ਗਈਆਂ। ਸੌ ਸਾਖੀ ਚ ਇਹਨੂੰ ਲਿਖਿਆ, ਵੈਸੇ ਕਵੀ ਸੰਤੋਖ ਸਿੰਘ ਨੇ ਵੀ ਦਰਜ ਕੀਤਾ, ਗਿਆਨੀ ਗਿਆਨ ਸਿੰਘ ਹੋਣਾ ਨੇ ਵੀ। ਉਹ ਕਹਿੰਦੇ ਨੇ ਜਦੋਂ ਲੱਕੜਾਂ ਆਈਆਂ, ਲੱਕੜਾਂ ਵਿਛਾਣ ਲੱਗੇ, ਉੱਤੇ ਨੂੰ ਲਿਟਾਇਆ, ਇਹਦੇ ਮਨ ਚ ਫਿਰ ਵੀ ਆਇਆ ਸ਼ਾਇਦ ਹੋਣੀ ਕੋਈ ਬੋਲ ਪਏ, ਹੁਣ ਮਨ ਚ ਆਇਆ ਵੀ ਥੱਲੇ ਵੀ ਲੱਕੜਾਂ ਰੱਖ ਦਿੱਤੀਆਂ, ਉੱਤੇ ਮੈਨੂੰ ਲਿਟਾ ਦਿੱਤਾ, ਤੇ ਸ਼ਬਦ ਅਜੇ ਵੀ ਪੜ੍ਹਦੇ ਪਏ ਨੇ, ਸੇਵਕ ਕੀ ਓੜਕ ਨਿਭੀ ਪ੍ਰੀਤ, ਮੇਰੇ ਨਾਲ ਫਿਰ ਵੀ ਸਾਥ ਦੇ ਰਹੇ, ਸੇਵਕ ਕੀ ਓੜਕ ਨਿਭੀ ਪ੍ਰੀਤ। ਉਹਨੇ ਕਿਹਾ ਅਗਲਾ ਕੰਮ ਛਾਤੀ ਤੇ ਲੱਕੜਾਂ ਰੱਖਣੀਆਂ ਨੇ, ਮੜਾ ਇੱਕ ਵਾਰੀ ਰੱਖ ਦਿੱਤੀਆਂ ਤੇ ਲਾਂਬੂ ਲੱਗ ਜਾਣੇ। ਜਦੋਂ ਲਿਟਾਇਆ, ਖੱਫਣ ਪਾੜ ਕੇ ਕੱਪੜਾ ਪਾੜ ਕੇ ਬਾਹਰ ਨਿਕਲਿਆ, ਕਹਿੰਦਾ ਸੱਚੇ ਪਾਤਸ਼ਾਹ ਬਖਸ਼ ਲਈ, ਮੈਂ ਕੱਲਾ ਕਪਟੀ ਨਹੀਂ, ਸਾਰੇ ਗਾਉਣ ਵਾਲੇ ਕਪਟੀ ਬਣੇ ਬੈਠੇ ਹੋ। ਇਹ ਗੁੱਲ ਧਿਆਨ ਨਾਲ ਸੁਣਿਓ ਮੇਰੀ, ਉਹ ਚ ਕੋਈ ਜਕਾਰੇ ਵਾਲੀ ਗੱਲ ਨਹੀਂ ਹੈਗੀ। ਉਹਨੇ ਕਹੇ ਸਾਰੇ ਛਲ ਕਰਦੇ ਪੈਣ ਤੇਰੇ ਨਾਲ। ਕਹਿੰਦੇ ਨੇ ਮਹਾਰਾਜ ਦੇ ਚਰਨਾਂ ਚ ਡਿੱਗ ਪੈ ਜੀ ਸਾਜ ਛੱਡ ਕੇ। ਕਹਿਣ ਲੱਗੇ ਸੱਚੇ ਪਾਤਸ਼ਾਹ ਬਖਸ਼ ਦਿਓ। ਯਾਦ ਰੱਖੋ, ਕਪਟੀ ਬੰਦਾ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ, ਜੇ ਅਸੀਂ ਕਪਟ ਕੀਤਾ ਤਾਂ ਗੁਰੂ ਤੇ ਪਰਦੇ ਪਾਉਂਦਾ ਹੈ। ਸਤਿਗੁਰੂ ਬਾਣੀ ਕਹਿੰਦੀ ਹੈ ਕਿ ਗੁਰੂ ਪਾਪੀਆਂ ਦੇ ਪਰਦੇ ਚੱਕਦਾ। ਜੇ ਅਸੀਂ ਕਪਟ ਕਰ ਰਿਹਾ, ਤੁਸੀਂ ਸਾਨੂੰ ਰੋਕ ਲਿਆ, ਸਾਡੇ ਤੇ ਪਰਦੇ ਪਾ ਦਿੰਦੇ। ਸਤਿਗੁਰੂ ਕਹਿੰਦੇ ਨੇ ਉਹ ਭਲਿਓ, ਮੈਂ ਜਾਣ ਦਿੰਦਾ ਤੇ ਤੁਸੀਂ ਬਾਹਰ ਨਿਕਲ ਕੇ ਕਹਿਣਾ ਸੀ ਜੈਸੇ ਖੰਮ ਵੈਸਾ ਗੁਰੂ, ਜੇ ਗੁਰੂ ਅੰਦਰ ਨੂੰ ਜਾਣਦਾ ਤੇ ਸਾਨੂੰ ਰੋਕ ਲੈਂਦਾ। ਮਹਾਰਾਜ ਕਹਿੰਦੇ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਣੀ ਸੀ, ਗੁਰੂ ਤੇ ਸ਼ੱਕ ਕਰ ਬੈਠਣਾ ਸੀ। ਇਹ ਸਾਰੇ ਜੀ ਪਛਤਾਤਾਪ ਵਿਚ ਰੋਣ ਲੱਗ ਪਏ। ਉੱਥੇ ਫਿਰ ਸਿੱਖ ਪੁੱਛਦੇ ਨੇ ਮਹਾਰਾਜ, ਇਹ ਸ਼ਬਦ ਪੜਦਿਆਂ ਵੀ ਰੋਂਦੇ ਸਨ, ਹੁਣ ਵੀ ਰੋਈ ਜਾਂਦੇ ਨੇ, ਕੀ ਕਪਟ ਵਾਲਾ ਮਨ ਰੋਵੇ ਤੇ ਉਹ ਪਾਰ ਹੋ ਸਕਦਾ? ਉੱਥੇ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਉਹ ਬਚਨ ਹੈ ਰੋਵਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਰੀਜ ਰੋਵਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਜੇ ਮੰਨ ਲਓ ਇੱਕ ਜਵਾਨ ਦੀ ਮੌਤ ਹੋ ਜਾਏ ਤੇ ਪਿੰਡ ਦੀਆਂ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਵਹਿਣ ਪਾਉਂਦੀਆਂ ਨੇ, ਜੇ ਰੋਣ ਨਾਲ ਕਿਤੇ ਸੁਧਰਦਾ ਹੁੰਦਾ ਕੁਝ ਤੇ ਰੋਣ ਨਾਲ ਉਹ ਮਰੇ ਹੋਏ ਜਿੰਦੇ ਨਾ ਹੋ ਜਾਣ। ਮਹਾਰਾਜ ਕਹਿੰਦੇ ਨੇ ਗਾਉਂਦੇ ਇਹ ਵੀ ਰੋਂਦੇ ਸਨ, ਪਰ ਅੰਦਰ ਕਪਟ ਰੱਖ ਕੇ ਜਿਹੜਾ ਗਾ ਕੇ ਰੋਏਗਾ ਉਹ ਕਿਸ ਅਰਥ ਹੈ? ਰੋਵਤ ਰੀਜ ਪਰੈ ਗੁਰਦੇਵ ਮੂਵੇ ਕੋ ਗੁਰੋਵਤ ਗ੍ਰਾਮ ਕੀ ਨਾਰੀ। ਕੀਰਤਨ ਤੇ ਜੋ ਰੀਜ ਪਰੈ ਕੀਰ ਕਪੋਤ ਪੁਕਾਰ ਉਚਾਰੀ। ਜੇ ਤੂੰ ਕਹਿ ਮੈਂ ਸਵੇਰੇ ਸਵੇਰੇ ਗਾਉਂਦਾ, ਮਹਾਰਾਜ ਕਹਿੰਦੇ ਨੇ ਆ ਕਬੂਤਰ ਚਿੜੀਆਂ ਤੇਰੇ ਉੱਠਣ ਤੋਂ ਪਹਿਲੀ ਬੋਲਣ ਲੱਗ ਪੈਂਦੇ, ਚਿੜੀ ਚਹਿਕਣ ਲੱਗ ਪੈਂਦੀ। ਕੀਰਤਨ ਤੇ ਜੋ ਰੀਜ ਪਰੈ ਕੀਰ ਕਪੋਤ ਪੁਕਾਰ ਉਚਾਰੀ, ਨਹਾਵੈ ਦਾਦਰ ਮੋਨ ਸੋ ਬ੍ਰਿਸ਼ ਹੈ। ਜੇ ਕਪਟੀ ਬੰਦਾ ਕਹੇ ਮੈਂ ਤੀਰਤ ਇਸ਼ਨਾਨ ਕੀਤਾ ਮੈਂ ਮੋਨੀ ਖਾਂ, ਮਹਾਰਾਜ ਕਹਿੰਦੇ ਡੱਡੂ ਰੋਜ਼ ਪਾਣੀ ਚ ਨਹਾਉਂਦਾ ਤੀਰਤ ਚ, ਤੇ ਰੁੱਖ ਤਾਂ ਕਦੀ ਜ਼ਬਾਨ ਖੋਲ ਕੇ ਬੋਲਿਆ ਨਹੀਂ, ਇਹ ਤਾਂ ਜਿੱਦਣ ਦਾ ਜੰਮਿਆ ਉਦਣ ਦੇ ਮੋਨੀ ਹੈ, ਇਹ ਤਾਂ ਕਦੀ ਬੋਲੀ। ਨਹਾਵੈ ਦਾਦਰ ਮੋਨ ਸੋ ਬ੍ਰਿਸ਼ ਹੈ, ਬਾਨਰ ਜੰਗਲ ਬਾਂਸ ਬਨਾਰੀ। ਜੇ ਕੋਈ ਇਹ ਕਹਿ ਕਪਟ ਰੱਖ ਕੇ ਮੈਂ ਜੀ ਨੰਗੇ ਪੈਰੀ ਆਉਂਦਾ ਵਾਂ, ਤੇ ਸੱਚੇ ਪਾਤਸ਼ਾਹ ਕਹਿੰਦੇ ਬਾਂਦਰ ਨੂੰ ਕਿਹੜਾ ਕੋਈ ਜੁੱਦੀਆਂ ਰੋਜ਼ ਪਵਾਉਂਦਾ, ਉਹ ਵੀ ਤਾਂ ਨੰਗੇ ਪੈਰੀ ਤੁਰਿਆ ਫਿਰਦਾ ਹੈ ਨਾ। ਧੰਨ ਗੁਰੂ ਗੋਬਿੰਦ ਸਿੰਘ ਦੇਖੋ ਸਾਨੂੰ ਸੁਚੇਤ ਕਰਦੇ ਨੇ ਕਿ ਤੇਰੀ ਮਤ ਹੌਲੀ ਹੋ ਜਾਏਗੀ ਜੇ ਗੁਰੂ ਤੋਂ ਪ੍ਰਤੀਤ ਉੱਠ ਕੇ। ਤੇ ਪਵਿੱਤਰ ਸਵਈਆ ਰੋਵਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਕੀਰਤਨ ਤੇ ਜੋ ਰੀਜ ਪਰੈ ਕੀਰ ਕਪੋਤ ਪੁਕਾਰ ਉਚਾਰੀ, ਨਾਵੈ ਦਾਦਰ ਮੋਨ ਸੋ ਬ੍ਰਿਸ਼ ਹੈ, ਬਾਨਰ ਜੰਗਲ ਬਾਸ ਬਨਾਰੀ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ। ਧਿਆਨ ਦਿਆ ਜੇ ਜੋ ਬੇਨਤੀ ਹੈ, ਅੰਤਰ ਅਗਿਆਨ ਭਈ ਮਤ ਮਤਮ, ਸਤਿਗੁਰ ਕੀ ਪ੍ਰਤੀਤ ਨਾਹੀ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ, ਜਿਸ ਬੰਦੇ ਵਿਚ ਆਪਣੇ ਗੁਰੂ ਲਈ ਪ੍ਰਤੀਤ ਨਹੀਂ, ਪਿਆਰ ਨਹੀਂ, ਉਹ ਸਿੱਖ ਹੋਵੇ, ਪੰਡਿਤ ਹੋਵੇ, ਵਿਦਵਾਨ ਹੋਵੇ। ਸਿੱਖ ਦਾ ਮਤਲਬ ਆਮ ਜੀਵਨ ਜੀਣ ਵਾਲਾ ਸਿੱਖ, ਪੰਡਿਤ ਦਾ ਅਰਥ ਹੈ ਕਥਾ ਕਰਨ ਵਾਲਾ ਸਿੱਖ, ਤੇ ਗਾਇਕ ਦਾ ਅਰਥ ਹੈ ਕੀਰਤਨ ਕਰਨ ਵਾਲਾ ਸਿੱਖ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ, ਸਿੱਖ ਪੰਡਿਤ ਗਾਇਕ ਜਾਵਤ ਖਾਰੀ। ਜਿਨ੍ਹਾਂ ਅੰਦਰ ਕਪਟ ਕਹਿ ਪ੍ਰਤੀਤ ਨਹੀਂ, ਭਾਵੇਂ ਉਹ ਗਾਉਣ ਭਾਵੇਂ ਉਹ ਵਖਿਆਨ ਕਰਨ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਪਟੀ ਬੰਦੇ ਜ਼ਿੰਦਗੀ ਦੀ ਬਾਜੀ ਹਾਰ ਕੇ ਚਲੇ ਜਾਂਦੇ। ਮੈਂ ਬੇਨਤੀ ਕਰਾਂਗਾ, ਸਤਿਗੁਰੂ ਨੇ ਕੱਲਾ ਸਾਨੂੰ ਨਹੀਂ, ਜਿਸ ਅੰਦਰ ਕਪਟ ਕਹਿ ਉਹ ਵਾਹਿਗੁਰੂ ਵਾਹਿਗੁਰੂ ਵੀ ਕਹੀ ਜਾਏ, ਮੈਨੂੰ ਬਖਸ਼ ਦਿਆ ਜੇ, ਮੈਂ ਨਾਸਤਿਕਤਾ ਵਾਲੇ ਸ਼ਬਦ ਨਹੀਂ ਕਹਿ ਰਿਹਾ। ਹਰ ਹਰ ਕਰੇ ਨਿਤ ਕਪਟ ਕਮਾਵੇ, ਵਾਹਿਗੁਰੂ ਵਾਹਿਗੁਰੂ ਵੀ ਜਪੀ ਜਾਣਾ ਤੇ ਕਪਟੀ ਬਣ ਕੇ ਕਪਟ ਵੀ ਕਮਾਈ ਜਾਣਾ। ਤੇ ਗੁਰੂ ਸਾਹਿਬ ਜੀ ਤੁਸੀਂ ਤਾਂ ਕਹਿੰਦੇ ਹੋ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਸਤਿਗੁਰੂ ਕਹਿੰਦੇ ਨੇ ਹਾਂ ਜਾਏ ਜ਼ਰੂਰ, ਜੇ ਪ੍ਰਤੀਤ ਹੋਵੇ, ਜੇ ਕਪਟ ਕਹਿ ਫਿਰ ਮੈਲ ਨਾਲ ਭਰਿਆ ਰਹੇਗਾ। ਹਰ ਹਰ ਕਰੈ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ, ਅੰਬਿਨ ਕਰਮ ਕਰੈ ਬਹੁ ਤੇਰੇ, ਸੁਪਨੇ ਸੁਖ ਨਾ ਹੋਈ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ। ਦੇਖੋ ਸਾਰੇ ਬਚਨ ਗੁਰੂ ਗ੍ਰੰਥ ਸਾਹਿਬ ਚ ਨੇ, ਜਿਹਦੇ ਅੰਦਰ ਪ੍ਰਤੀਤ ਹੀ ਨਹੀਂ, ਭਰੋਸਾ ਹੀ ਨਹੀਂ ਗੁਰੂ ਦੇ, ਜੋ ਬਿਨ ਪ੍ਰਤੀਤੀ ਕਪਟੀ ਕਪਟ ਰੱਖ ਕੇ ਕੂੜੀ ਕੂੜੀ ਅੱਖੀ ਮੀਟ ਦੇ, ਐਵੇਂ ਕਪਟ ਚ ਅੱਖਾਂ ਬੰਦ ਕਰੀ ਬੈਠੇ ਨੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਇਹੋ ਜਿਹਾ ਕਪਟੀ ਬੰਦਿਆਂ ਦਾ ਹੰਕਾਰ, ਇਨ੍ਹਾਂ ਦਾ ਪਾਜ ਇਕ ਦਿਨ ਉਗੜ ਜਾਂਦਾ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿਚ ਕਿਹਾ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਓ ਜਾਓ। ਜੇ ਸੌ ਵਾਰੀ ਗੁਰਦੁਆਰੇ ਪਰਿਕਰਮਾ ਕਰੀ ਜਾਏ, ਜੇ ਅੰਦਰ ਦਾ ਕਪਟ ਨਹੀਂ ਗਿਆ ਤੇ ਗੁਰੂ ਦੀ ਪ੍ਰਤੀਤ ਨੇ, ਉਹਨੂੰ ਸ਼ਬਦ ਦਾ ਸਵਾਦ ਕਿੱਥੇ ਆਉਣਾ। ਹਾਂ ਇਹਦਾ ਦੂਜਾ ਪੱਖ ਲੈ ਲਈਏ ਹੁਣ, ਜਿਹਦੇ ਅੰਦਰ ਪ੍ਰਤੀਤ ਹੈ ਨਾ ਪਿਆਰਿਓ, ਰੱਬ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਜੀ। ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਭੱਤ ਸਾਹਿਬਾਨ ਕਹਿੰਦੇ ਜਿਸ ਬੰਦੇ ਦੇ ਅੰਦਰ ਪ੍ਰਤੀਤ ਆ ਗਈ ਗੁਰੂ ਲਈ। ਪ੍ਰਤੀਤ ਦਾ ਅਰਥ ਮੈਂ ਫਿਰ ਕਰਦਿਆਂ, ਆਪਣੇ ਗੁਰੂ ਦੇ ਅੱਗੇ ਝੁਕ ਗਏ, ਇੰਨਾ ਭਰੋਸਾ ਬਣਾ ਕੇ ਚੁੱਕੀਏ, ਝੁਕੀਏ ਖੱਬੇ ਸੱਜੇ ਨਾ ਫਿਰ ਜਾਈਏ। ਆਪਣੀ ਪ੍ਰਤੀਤ ਤਾਂ ਆ ਟਿੱਕੀ ਪਈ ਸਾਡੇ ਲੋਕਾਂ ਦੀ, ਜਿਹੜੇ ਸੁਣਦੇ ਹੋਣਗੇ ਘਰਾਂ ਚ, ਤੁਸੀਂ ਦੇਖਿਓ ਕਬਰ ਕੋਈ ਨੀ ਜੇ ਸਿੱਖ ਛੱਡਦਾ, ਐ ਕਬਰਾਂ ਤੇ ਲੈਣਾ ਬਣਾ ਕੇ ਖਲੋਤੇ ਨੇ। ਤੇ ਮੇਰਾ ਖਿਆਲ ਹੈ ਹਰਿਮੰਦਰ ਸਾਹਿਬ ਦੀ ਕਤਾਰ ਵਿਚ ਵੀ ਕਈ ਉਹ ਖਲੋਤੇ ਹੋਣੇ ਨੇ, ਆ ਕੇ ਕਬਰ ਵੀ ਨੀ ਛੱਡਣੀ, ਮੰਗਲਵਾਰ ਵੀ ਨੀ ਛੱਡਣਾ, ਸ਼ਨਿਚਰਵਾਰ ਵੀ ਦੇ ਛੋਲੇ ਵੀ ਨੀ ਛੱਡਣੇ। ਚੇਤੇ ਰੱਖਿਓ ਜੇ ਕਿਤੇ ਪਖੰਡੀ ਦੰਭੀ ਆ ਗਿਆ, ਭੱਜਣਾ ਉਹਦੇ ਵੀ ਪਿੱਛੇ ਵੇ। ਤੇ ਮੈਂ ਇਕ ਵਾਰੀ ਬੇਨਤੀ ਕੀਤੀ ਸੀ ਕਿ ਜਿਹੜਾ ਬੰਦਾ ਇਕ ਸ਼ੀਸ਼ੇ ਚ ਦੇਖੇਗਾ ਉਹਨੂੰ ਇਕ ਚਿਹਰਾ ਨਜ਼ਰ ਆਏਗਾ, ਜਿਹੜਾ ਦੋ ਚਾਰ ਸ਼ੀਸ਼ਿਆਂ ਚ ਦੇਖੇਗਾ ਉਹਦੇ ਕਈ ਚਿਹਰੇ ਬਣ ਜਾਣਗੇ, ਜਿਹੜਾ ਇਕ ਗੁਰੂ ਤੇ ਪ੍ਰਤੀਤ ਰੱਖ ਕੇ ਚੱਲੇਗਾ ਉਹ ਜ਼ਿੰਦਗੀ ਚ ਕੁਝ ਖੱਟ ਜਾਏਗਾ, ਜਿਹੜਾ ਥਾਂ ਥਾਂ ਤੇ ਮੂੰਹ ਮਾਰਦਾ ਰਹੇਗਾ ਉਹਦੇ ਪੱਲੇ ਕੁਝ ਵੀ ਨਹੀਂ ਪੈਣਾ। ਇਹਨੂੰ ਸਖ਼ਤ ਸ਼ਬਦਾਂ ਚ ਨਾ ਸਮਝਿਓ, ਇਕ ਪਾਸੇ ਕੜਾ ਪਾਇਆ, ਦੂਜੇ ਪਾਸੇ ਸਾਡੇ ਆਗੂਆਂ ਨੇ ਲਾਲ ਮੌਲੀਆਂ ਬੰਨੀਆਂ ਨੇ। ਸੁਣ ਕੇ ਦੁੱਖ ਤਾਂ ਲੱਗੂਗਾ ਥੋੜਾ ਜਿਹਾ, ਸਾਨੂੰ ਪ੍ਰਤੀਤ ਨੇ ਗੁਰੂ ਗੋਬਿੰਦ ਸਿੰਘ ਦੇ ਕੜੇ ਤੇ, ਜੋ ਗੁਰੂ ਗੋਬਿੰਦ ਸਿੰਘ ਨੇ ਪਵਾ ਦਿੱਤਾ ਉਹਦੇ ਤੇ ਭਰੋਸਾ ਨਹੀਂ ਪਿਆਰਿਓ। ਨਹੀਂ ਦੋ ਤਰ੍ਹਾਂ ਦੀ ਜ਼ਿੰਦਗੀ ਮਤ ਜੀਏ। ਮਹਾਰਾਜ ਜੀ ਨੇ ਕਿਹਾ ਜਿਹਦੇ ਅੰਦਰ ਪ੍ਰਤੀਤ ਆ ਗਈ ਉਹਦੀ ਪਦਵੀ ਉੱਚੀ ਹੋ ਜਾਏਗੀ। ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਤਿੰਨ ਕੋ ਪਦਵੀ ਉੱਚ ਪਈ। ਤਾਂ ਹੀ ਸਤਿਗੁਰੂ ਨੇ ਕਿਹਾ ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਵਚੀਤ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਗੁਰੂ ਗੋਬਿੰਦ ਸਿੰਘ ਨੇ ਪ੍ਰਤੀਤ ਦੇ ਅਰਥ ਕਰਦਿਆਂ ਕਿਹਾ ਕਿ ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋਰ ਮੜੀ ਮੱਠ, ਪੂਰਨ ਮਨ ਨੇ। ਪ੍ਰਤੀਤ ਦਾ ਅਰਥ ਇਹ ਕਿ ਜਿਹੜਾ ਆਪਣੇ ਸਤਿਗੁਰੂ ਤੇ ਪ੍ਰਤੀਤ ਕਰਦਾ ਉਹ ਵਰਤਾਂ ਵੱਲ ਨਹੀਂ। ਮੇਰਾ ਖਿਆਲ ਮੈਂ ਕਿਸੇ ਅਨਮਤ ਦੀ ਗੱਲ ਨਹੀਂ ਕਰ ਰਿਹਾ, ਦੂਜੇ ਧਰਮ ਵਾਲੇ ਜੀ ਸਦਕੇ ਆਪਣੇ ਧਰਮ ਨੂੰ ਜਿਵੇਂ ਮਰਜ਼ੀ ਹੰਡਾਣ, ਉਨ੍ਹਾਂ ਦੀ ਮਰਜ਼ੀ ਏ, ਪਰ ਗੁਰੂ ਨਾਨਕ ਦੇ ਸਿੱਖ ਅਖਵਾਣ ਵਾਲਿਓ, ਗੁਰੂ ਗੋਬਿੰਦ ਸਿੰਘ ਕਹਿੰਦਾ ਜਿਹੜਾ ਪ੍ਰੀਤ ਤੇ ਪ੍ਰਤੀਤ ਵਾਲਾ ਹੈ ਉਹ ਵਰਤ ਨਹੀਂ ਰੱਖਦਾ, ਉਹ ਕਬਰਾਂ ਨੂੰ ਨਹੀਂ ਪੂਜਦਾ, ਉਹ ਮੱਠਾਂ ਤੇ ਨਹੀਂ ਜਾਂਦਾ, ਉਹ ਵਾਰਾਂ ਨੂੰ ਨਹੀਂ ਪੂਜਦਾ, ਉਹ ਤੱਤਾਂ ਨੂੰ ਨਹੀਂ ਪੂਜਦਾ, ਉਹ ਰੁੱਖਾਂ ਨੂੰ ਨਹੀਂ ਪੂਜਦਾ, ਉਹ ਜਦੋਂ ਹੀ ਪੂਜਾ ਕਰਦਾ ਇੱਕੋ ਗੱਲ ਕਹਿੰਦਾ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਮਣ ਗੁਰ ਕੀ ਸੇਵਾ। ਮੈਂ ਬੇਨਤੀ ਕਰਾਂਗਾ ਜੇ ਪ੍ਰਤੀਤ ਨਹੀਂ ਫਿਰ ਗੱਲ ਕਿਵੇਂ ਬਣੇਗੀ। ਸਤਿਗੁਰੂ ਨੇ ਕਿਹਾ ਜੇ ਪ੍ਰਤੀਤ ਆ ਜਾਏ, ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋਰ ਮੜੀ ਮੱਠ ਭੂਲ ਨਾ ਮਾਨੇ। ਖਾਸ ਕਰਕੇ ਬੀਬੀਓ ਭੈਣੋ ਮੈਂ ਬੇਨਤੀ ਕਰਾਂਗਾ ਕਿ ਇਸ ਪਾਸੇ ਨਾ ਪਵੋ, ਖੱਬੇ ਸੱਜੇ ਆਪਣੇ ਅੰਦਰ ਨੂੰ ਡੁਲਾਈਏ ਨਾ, ਆਓ ਕਿਤੇ ਗੁਰੂ ਗੋਬਿੰਦ ਸਿੰਘ ਦੀ ਪ੍ਰਤੀਤ ਦੇਖੋ। ਮੈਂ ਇਕ ਛੋਟੀ ਜਿਹੀ ਉਦਾਹਰਨ ਤੁਹਾਨੂੰ ਦੇ ਦੇਣਾ। ਮਹਾਰਾਜ ਪਹੁੰਚਦੇ ਨੇ ਨਦੇੜ ਦੀ ਧਰਤੀ ਤੇ, ਪਟਨਾ ਸਾਹਿਬ ਤੋਂ ਚੱਲੇ ਨੇ। ਮੈਂ ਪ੍ਰਕਰਨ ਚੋਂ ਨਿਕਲਿਆ ਨੀ, ਅੱਜ ਥੋੜੀ ਜਿਹੀ ਜ਼ਰੂਰਤ ਸੀ ਇਸ ਗੱਲ ਦਾ ਜ਼ੋਰ ਦੇਣ ਦੀ। महाराज नदेड़ पहुंचते ने पटना साहब तो सफर शुरू हुंदा है ते नदेड़ महाराज जी नूं बहादुर शाह मिलदा है सानू सब नूं पता है ते धन गुरु गोबिंद सिंह महाराज जी दे कोल बैठा उन्हें खीरा भी दिता सतगुरां ने खीरा गोदावरी च सत दिता ते सिख दी प्रतीत नहीं होवे अजकल ते देखो इराका ते आके कहणगे तां प्राणी जी कोई गल होनी है जी नहीं याद रखियो तुहाडे गुरु दी नजर च इन्नी बख्शिश है ए जहर नूं अख भर के देखे ते अमृत बन जांदा है ए पत्थर नूं अख भर के देखे ते मोती बन जांदा है मैं रात भी अर्ज कीती सी ए लोहे नूं अख भर के देखे ते कीमती लाल बन जांदा है जे गोदावरी दी तह नूं गुरु गोबिंद सिंह देखे उथे रेण दे कण भी हीरे बन जांदे ओ चमकदे ने हीरियां दी तरह महाराज जी ने पूछया महाराज सच्चे पातशाह आपकी कैसी बीती बहादुर शाह पुछदा कैसी बीती मैं एक बार इत्थे शायद अर्ज कीती सतगुरु केंद्र ने हस के बहादुर शाह तू सानू टिड़काना चाहना तेनू पता है तेरे अहलकारा नहीं दसिया भाई नंद लाल साहब नू तू मुहब्बत करना तेनू उन्हें नहीं दसिया कैसी बीती केंद्र मैं तुहाडे तो पुछना चाहना देखो प्रतीत दा शिखर जे कह लगे बहादुर शाह तू की पुछना चाहना पांच साल दी उम्र सी जदों पहली वारी पिता जी मिले सन इस तरह बचपन बीतिया सी नौ साल दी उम्र सी जिदन पिता दे सीस नू अखां नाल देखिया सी इस तरह बचपन बीतिया सी याद रखी 39 साल दी उम्र सी उदन जिदन वड्डे पुत्रां दी लाशां देखियां सन ऐसी बीती मेरे नाल पिता दा सीस देखिया पुत्रां दीयां लाशां देखियां मैं राय कल्ले कोल पहुंचया मेरी सन्मान योग बुढ़ी मां ते मेरे साहिबजादे छोटे बच्चियां दी शहादत दी खबर मिली मैं उस नूं हंडाया मैं ऐसी बीती समा आया मैं मुक्तसर दी धरती ते खदराने दी ताब ते बख्शां सिखां नूं वंडियां अज महल नाल सन माता साहिब कौर जी नाल सन पिछां तोर दिते पुत्र चले गए पिता जी चले गए मां जी चले गए प्यारे सिख चले गए आनंदपुर तो दूर हां उहदे मन च बहादुर शाह दे सी शायद किते गल करदिआं करदिआं अंदरों कहण भी बड़े दुख नाल बीती कहण लगे नहीं जिहड़ा तेरे बाप नूं जफरनामा में लिखिआ उहदे विच इक गल लिखी सी ना साजो ना बाजो ना फौजो ना फर्श कोई साज नहीं कोई बाज नहीं कोई मेरे कोल सिंघासन नहीं सब कुछ चला गया पर प्रतीत इन्नी वड्डी कह मैं रोड़ां दी सेज ते बैठा भी अंदर दा सुख मान रहा रब ली उलामा नहीं ना साजो ना बाजो ना फौजो ना फर्श खुदावंद बख्शंदा है ऐश अर्श पर कदी समा आया बहादुर शाह साडे सीस उत्ते खातियां ने भी चौर कीते ते कदी समा आया पैरां च पाण वास्ते जुत्ती भी नहीं रही पर एक गल मैं तेन दस दिया मैं बुलंदी से गुजरा मैं पस्ती से गुजरा बुलंदी आप समझने जो शिखर हो पूरा पूरी चढ़ाई कह लिए मैं बुलंदी से गुजरा मैं पस्ती पस्ती का अर्थ है दिन जेड़े कभी सोचे भी ना हो मैं बुलंदी से गुजरा मैं पस्ती से गुजरा जहां से भी गुजरा बड़ी मस्ती से गुजरा मैं जिथो भी लंघिया बस रब दे गीत ही गांदा लंघिया तुसी उस गुरु दे सिख हो प्रतीत मैं बेनती करांगा उन्हां लोकां दी मत मारी जांदी है जिन्हां दी गुरु ते प्रतीत नहीं अज धन गुरु रामदास उन्हां ने पहला बचने कीता मैं थोड़ा जा दो तुकां ते रुक गया सां तां क्योंकि सारा प्रकरण दो श्लोकां दा इहदे नाल चलना अंतर अग्ञान भई मत मध्यम सतगुरु की प्रतीत नाहीं अपने गुरु ते भरोसा नहीं अंदर दी मत खौली पै गई अंदर अग्ञानता वध गई जे गुरु ते प्रतीत हुंदी फिर गुरु तां पत्थरां नूं तार दिंदा है गुरु तां लोहिआं नूं तार दिंदा है जे गुरु ते प्रतीत होवे ते गुरु पापियां दा वी पार उतारा कर दिंदा है अंतर अग्ञान हनेरा आ गया भई मत मध्यम मत जिहड़ी है ओह मलीन होगी हौली पै गई सतगुर की प्रतीत नाहीं अपने गुरु ते भरोसा नहीं ਤੇ ਫਿਰ ਬੰਦਾ ਕਿਵੇਂ ਕਪਟ ਕਰਦਾ ਹੈ।
ਸਤਿਗੁਰ ਕਾ ਭਾਣਾ ਚਿਤ ਨ ਆਵਾ ਆਪਣਾ ਸੁਆਏ ਫਿਰਾਹੇ।
ਜਿਹੜਾ ਬੰਦਾ ਬੇਪ੍ਰਤੀਤਾ ਤੇ ਕਪਟੀ ਹੋਵੇਗਾ ਉਹਨੂੰ ਕਦੀ ਸਤਿਗੁਰੂ ਦੀ ਗੱਲ ਚੰਗੀ ਨਹੀਂ ਲੱਗਣੀ। ਗੁਰੂ ਰਾਮਦਾਸ ਕਹਿੰਦੇ ਤਤ ਚੇਤੇ ਰੱਖਿਓ, ਉਹਨੂੰ ਅੰਮ੍ਰਿਤ ਨਹੀਂ ਚੰਗਾ ਲੱਗਣਾ, ਉਹਨੂੰ ਸ਼ਰਾਬ ਦੀਆਂ ਬੋਤਲਾਂ ਚੰਗਾ ਲੱਗਣਗੀਆਂ, ਉਹਨੂੰ ਸਤਸੰਗ ਨਹੀਂ ਚੰਗਾ ਲੱਗਣਾ, ਉਹਨੂੰ ਨਾਚ ਚੰਗਾ ਲੱਗੇਗਾ। ਸਤਸੰਗ ਨਹੀਂ, ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਤਕ ਸਾਕਤ ਕੀ ਵਿਦ ਨੈਨੋ ਡੀਠੀ। ਮਹਾਰਾਜ ਕਹਿੰਦੇ ਮਿੱਠੇ ਕੋ ਕੌੜਾ ਕਹੇ, ਕੜਵੇ ਕੋ ਮਿੱਠਾ। ਇਹ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਉਨ੍ਹਾਂ ਨੂੰ ਕੀ ਪਤਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਮਿਠਾਸ ਕੀ ਹੈ, ਕਲਗੀ ਵਾਲੇ ਦੇ ਅੰਮ੍ਰਿਤ ਦੀ ਦਾਤ ਕੀ ਹੈ। ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਵਿਦ ਨੈਨੋ ਡੀਠੀ। ਮਿੱਠੇ ਕੋ ਕੜਵਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲਮੇ ਜੀਠਾ। ਹਜ਼ੂਰ ਕਹਿੰਦੇ ਨੇ ਉਨ੍ਹਾਂ ਨੂੰ ਸਤਿਗੁਰੂ ਦਾ ਭਾਣਾ ਬਿਲਕੁਲ ਨਹੀਂ ਚੰਗਾ ਲੱਗਾ, ਉਹ ਚਿੱਤ ਚ ਲਿਆਉਂਦੇ ਹੀ ਨਹੀਂ ਤੇ ਆਪਣੇ ਸਵਾਰਤ ਦੀ ਖਾਤਰ। ਗੁਰੂ ਦਾ ਹੁਕਮ ਨਹੀਂ, ਇਹਦੇ ਅਰਥ ਇਹ ਕਰਾਂਗੇ, ਗੱਲ ਨਹੀਂ ਗੁਰੂ ਦੀ ਚੰਗੀ ਲੱਗਦੀ, ਪਰ ਪਤਾ ਹੈ ਨਾ ਵੀ ਮੇਰੀ ਪੋਲੀਟੀਕਲ ਤੌਰ ਤੇ ਤਰੱਕੀ ਨਹੀਂ ਹੋਣੀ ਤੇ ਮੈਨੂੰ ਅੰਮ੍ਰਿਤ ਛਕਣੀ ਪੈਣਾ। ਉਂਜ ਗੁਰੂ ਦਾ ਹੁਕਮ ਨਹੀਂ ਚੰਗਾ ਲੱਗਦਾ, ਆਪਣੇ ਸਵਾਰਤ ਦੀ ਖਾਤਰ ਹੀ ਬੰਦਾ ਭਟਕਦਾ ਪਿਆ। ਅੱਜ ਦੇ ਪਰਿਪੇਕਸ਼ ਦੇ ਅਰਥ ਇਹ ਹੋਣਗੇ। ਮਹਾਰਾਜ ਕਹਿੰਦੇ ਸਤਿਗੁਰੂ ਦਾ ਭਾਣਾ ਨਹੀਂ ਚੰਗਾ ਲੱਗਦਾ ਤੇ ਆਪਣੇ ਸਵਾਰਤ ਦੇ ਖਾਤਰ ਇਹ ਭਟਕ ਰਿਹਾ ਹੈ।
ਕਿਰਪਾ ਕਰੇ ਦੇ ਆਪਣੇ ਤਾ ਨਾਨਕਾ ਸਬਦ ਸਮਾਹੇ।
ਦੇਖੋ ਗੁਰੂ ਚ ਦਵੇਸ਼ ਨਹੀਂ, ਕਪਟੀ ਬਾਰੇ ਬੇਪ੍ਰਤੀਤੇ ਬਾਰੇ ਕਹਿ ਦਿੱਤਾ, ਪਰ ਨਾਲ ਇਕ ਬਖਸ਼ਿਸ਼ ਕੀਤੀ, ਜੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰ ਦਿਓ, ਇਹੋ ਜੇ ਕਪਟੀ ਬੰਦੇ ਉੱਤੇ ਤੇਰੀ ਕਿਰਪਾ ਹੋ ਜਾਏ। ਕਿਤੇ ਸੰਗਤ ਵਿਚ ਆਇਆ ਇਹਦੇ ਅੰਦਰ ਗੁਰੂ ਲਈ ਅਦਬ ਪੈਦਾ ਹੋ ਜਾਏ ਤੇ ਸੱਚ ਇਵੇਂ ਜੇ ਸਤਿਗੁਰੂ ਨਾਲ ਚਿੱਤ ਲਾ ਜਾਏ ਤੇ ਇਹੋ ਜਿਹਾ ਕਪਟੀ ਦਾ ਵੀ ਪਾਰ ਉਤਾਰਾ ਹੋ ਜਾਂਦਾ। ਸਤਿਗੁਰੂ ਅਖੀਰ ਤੇ ਕਹਿ ਰਹੇ ਨੇ ਕਿ ਜੇ ਆਪਣੀ ਕਿਰਪਾ ਕਰ ਦੇਵੇ ਚਿੱਤ ਲੱਗ ਜਾਵੇ ਤੇ ਉਹਦਾ ਵੀ ਪਾਰ ਉਤਾਰਾ ਹੁੰਦਾ ਹੈ।
ਮਹਲਾ ਚੌਥਾ ਮਨਮੁਖ ਮਾਇਆ ਮੋਹੇ ਵਿਆਪੇ ਦੂਜਾ ਭਾਏ ਮਨਵਾ ਫਿਰ ਨਾਹੇ।
ਹੁਣ ਅਗਲਾ ਸ਼ਲੋਕ ਵੀ ਇਹਦੇ ਨਾਲ ਜੁੜਦਾ ਹੈ, ਪਰ ਕਰਨ ਇਕੋ ਹੀ ਚੱਲ ਰਿਹਾ। ਕਹਿੰਦੇ ਜਿਹੜਾ ਛਲੀਆ ਫਰੇਬੀ ਕਪਟੀ ਹੈ ਉਹ ਮਨਮੁਖ ਬੰਦਾ ਉਹ ਦਿਨ ਰਾਤ ਮਾਇਆ ਚ ਵਿਆਪਿਆ ਰਹਿੰਦਾ, ਉਹਨੂੰ ਇਹੀ ਰਹਿੰਦਾ ਕਿ ਕਿੱਥੋਂ ਮੈਨੂੰ ਕੁਛ ਬਚਦਾ ਹੈ। ਤੇ ਉਸ ਬੰਦੇ ਦਾ ਅੰਦਰ ਦੂਜੇ ਭਾਏ, ਦੂਜੇ ਭਾਏ ਦਾ ਅਰਥ ਹੁੰਦਾ ਇੱਕ ਵਾਹਿਗੁਰੂ ਜੀ ਦੇ ਸਤਿਗੁਰੂ ਜੀ ਦੇ ਪਿਆਰ ਨੂੰ ਛੱਡ ਕੇ ਦੂਜੇ ਪਾਸੇ ਤੁਰ ਪੈਣਾ। ਦੂਜੇ ਭਾਏ ਦਾ ਅਰਥ ਇਹੀ ਹੈ ਕਿ ਦੁਵੱਲੀ ਹੋ ਕੇ ਚੱਲਣ ਵਾਲਾ, ਖਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ, ਭਾਦਵੇਂ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਕ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਤੇਤ। ਮਨਮੁਖ ਬੰਦੇ ਨੂੰ ਮਾਇਆ ਵਿਆਪ ਗਈ, ਉਹ ਦੂਜੇ ਭਾਵ ਵਿਚ ਖਚਤ ਖੈ ਤੇ ਸਤਿਗੁਰੂ ਕਹਿੰਦੇ ਨੇ ਉਸ ਬੰਦੇ ਦਾ ਮਨਵਾ ਥਿਰ ਨਾਹੇ, ਉਹਦਾ ਮਨ ਟਿਕੇਗਾ ਕਿੱਥੇ, ਕਦੀ ਟਿਕਾ ਪੈਦਾ ਹੋ ਹੀ ਨਹੀਂ ਸਕਦਾ, ਕਿਉਂਕਿ ਉਹਦਾ ਅੰਦਰ ਭਟਕੀ ਜਾਏਗਾ ਤੇ ਉਹ ਅਸਲ ਚ ਅੰਦਰੋਂ ਖੁੰਝਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੇਮੁਖ ਮਨਮੁਖ ਸਾਕਤ ਇਨ੍ਹਾਂ ਸ਼ਬਦਾਂ ਦੀ ਵਿਆਖਿਆ ਬਹੁਤ ਦਿੱਤੀ। ਮੈਂ ਇਕ ਸ਼ਲੋਕ ਗੁਰਦੇਵ ਦਾ ਆਪ ਨਾਲ ਸਾਂਝਾ ਕਰ ਦੇਣਾ। ਮਨਮੁਖ ਦੇ ਅਖਰੀ ਅਰਥ ਨੇ ਜਿਹੜਾ ਆਪਣੇ ਮਨ ਦੇ ਖਿਆਲਾਤਾਂ ਨੂੰ ਹੀ ਸਾਹਮਣੇ ਰੱਖਦਾ, ਤੇ ਗੁਰਮੁਖ ਦੇ ਅਰਥ ਨੇ ਕਿ ਜਿਹੜਾ ਆਪਣੇ ਸਤਿਗੁਰੂ ਦੇ ਬਚਨਾਂ ਨੂੰ ਹੀ ਸਾਹਮਣੇ ਰੱਖਦਾ। ਮਨਮੁਖ ਬੰਦਾ ਗੁਰਮੁਖ ਬੰਦਾ ਦੋਨੋਂ ਧਰਤੀ ਤੇ ਜੀਂਦੇ ਨੇ, ਮਨਮੁਖ ਸਭ ਕੁਝ ਗਵਾ ਕੇ ਚਲਾ ਜਾਂਦਾ ਤੇ ਗੁਰਮੁਖ ਸਭ ਕੁਝ ਲੱਭ ਕੇ ਲੈ ਜਾਂਦਾ। ਗੁਰਮੁਖ ਲਾਧਾ ਮਨਮੁਖ ਗਵਾਇਆ, ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਿਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਉ ਹੈ ਤਾਂ ਦੋਵੇਂ ਨਾ। ਹੁਣ ਮਨਮੁਖ ਬੰਦਾ ਦੂਜੇ ਭਾਅ ਵਿਚ ਖਚ ਦਿਖੇ, ਗੁਰੂ ਗ੍ਰੰਥ ਸਾਹਿਬ ਦਾ ਇਕ ਫੈਸਲਾ ਹੈ, ਬਚਨ ਹੈ ਕਿ ਮਨਮੁਖ ਮੂਲੋਂ ਭੁੱਲਿਆ ਵਿਚ ਲੱਭ ਲੋਭ ਅਹੰਕਾਰ। ਮਨਮੁਖ ਬੰਦਾ ਲਾਲਚੀ ਹੰਕਾਰੀ ਤੇ ਸੱਚੀ ਗੱਲ ਜੇ ਇੰਨਾ ਬੜਬੋਲਾ ਹੁੰਦਾ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਮਨਮੁਖ ਮੂਲੋ ਭੁੱਲਿਆ ਵਿਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਦਿਨ ਗੁਦਰੇ ਸ਼ਬਦ ਨਾ ਕਰੇ ਵਿਚਾਰ। ਉਹ ਜਿੱਥੇ ਜਾਏਗਾ ਕਲੇਸ਼ ਹੀ ਪਾਏਗਾ। ਕਈਆਂ ਬੰਦਿਆਂ ਦਾ ਸੁਭਾਅ ਹੈ, ਮੈਂ ਕਈ ਵਾਰੀ ਦੇਖਣਾ, ਉਹ ਜਿੱਥੇ ਜਾਂਦੇ ਨੇ ਨਾ ਜੀ, ਉਨ੍ਹਾਂ ਨੇ ਡੱਬੀ ਦੀ ਤੇ ਕਰੋ, ਬਾਹਰੋਂ ਅੱਗ ਲਾਣੀ ਹੋਵੇ ਨਾ, ਉਹ ਜੇਬ ਚ ਡੱਬੀ ਰੱਖਣੀ ਪੈਂਦੀ। ਕਈਆਂ ਦੇ ਅੰਦਰ ਹੀ ਅੱਗ ਇੰਨੀ ਕੁ ਫਿੱਟ ਹੋ ਗਈ, ਜਿੱਥੇ ਜਾਂਦੇ ਨੇ ਬਸ ਇੱਕ ਵਾਰੀ ਜ਼ਬਾਨ ਚਲਾਈ, ਐ ਪੂਰੇ ਗੁਰਦੁਆਰੇ ਦੇ ਵਿਚ ਐ ਭਾਂਬੜ ਮਾਲ ਕੇ ਅੱਗੇ। ਇਹ ਸੁਭਾਅ ਬਣ ਚੁੱਕਿਆ ਲੋਕਾਂ ਦਾ। ਸਤਿਗੁਰੂ ਕਹਿੰਦੇ ਨੇ ਜਿੱਥੇ ਜਾਣਗੇ ਝਗੜਾ, ਜਿੱਥੇ ਜਾਣਗੇ ਕਲੇਸ਼। ਮਨਮੁੱਖ ਬੰਦਾ ਮੁੱਲ ਤੋਂ ਮੁੱਢ ਤੋਂ ਭੁੱਲ ਚੁੱਕਾ, ਝਗੜੇ ਚ ਜ਼ਿੰਦਗੀ ਬਤੀਤ ਕਰਦਾ। ਕਹਿੰਦੇ ਵਾਹਿਗੁਰੂ ਜੀ ਤੂੰ ਇਹਦੀ ਅਕਲ ਨੂੰ ਖੋਹ ਲਿਆ, ਇਹਦੇ ਕੋਲ ਮਤ ਨਹੀਂ ਰਹੀ। ਮਨਮੁੱਖ ਮੁੱਲੋ ਭੁੱਲਿਆ ਵਿਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਦਿਨ ਗੁਦਰੇ ਸ਼ਬਦ ਨਾ ਕਰੇ ਵਿਚਾਰ। ਸੁਧ ਮਤ ਕਰਤਾ ਸਭ ਖਿਰ ਲਈ, ਬੋਲਣ ਸਭ ਵਿਕਾਰ। ਜਦੋਂ ਬੋਲਦਾ ਭੈੜਾ, ਦਿੱਤਾ ਕਿਤੇ ਨਾ ਸੰਤੋਖੀ, ਅੰਤਰ ਤ੍ਰਿਸ਼ਨਾ ਬਹੁ ਅਗਿਆਨ ਅੰਧਾਰ। ਮਾਰੇ ਸਤਿਗੁਰੂ ਕਹਿੰਦੇ ਨੇ ਐਵੇਂ ਭੀੜ ਇਕੱਠੀ ਕਰਨ ਦਾ ਕੀ ਫਾਇਦਾ, ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਇਹ ਦੂਜੇ ਭਾਵ ਚ ਖਚਤ ਹੋਇਆ ਬੰਦਾ ਮਨਮੁੱਖ, ਇਹ ਭਟਕ ਰਿਹਾ। ਇੱਥੇ ਮੈਂ ਇੱਕ ਹੋਰ ਬੇਨਤੀ ਕਰਦੇ, ਉਹ ਕਈ ਵਾਰੀ ਤੱਤ ਦੇ ਨੇੜੇ ਰਹਿ ਕੇ ਵੀ ਖਾਲੀ ਚਲਾ ਜਾਂਦਾ, ਬਿਲਕੁਲ ਨੇੜੇ। ਭਾਈ ਸਾਹਿਬ ਨੇ ਇੱਕ ਬਚਨ ਕੀਤਾ ਜੀ, ਭਾਈ ਗੁਰਦਾਸ ਸਾਹਿਬ ਨੇ, ਕਹਿੰਦੇ ਨੇ ਕੀਮਤੀ ਰਤਨ ਲੈ ਲਓ, ਕਿਸੇ ਜੋਰੀ ਕੋਲ ਲੈ ਕੇ ਜਾਓ, ਉਹ ਕਹੇਗਾ ਅੰਦਰ ਆ ਜਾ, ਆ ਮੈਂ ਤੈਨੂੰ ਦੱਸਾਂ ਇਹਦੀ ਕੀਮਤ ਕੀ। ਕਹਿੰਦੇ ਬਾਂਦਰ ਦੇ ਗਲ ਚ ਰਤਨ ਪਾ ਦਿਓ ਕਿਸੇ ਚੀਜ਼ ਚ ਲਪੇਟ ਕੇ, ਤੇ ਬਾਂਦਰ ਦਾ ਗਲਾ ਕਰੋੜਾਂ ਰੁਪਈਆਂ ਦਾ ਬਣ ਜਾਂਦਾ ਰਤਨ ਬੰਨਣ ਨਾਲ, ਪਰ ਉਹ ਟਪੂਸੀਆਂ ਮਾਰੀ ਜਾਂਦਾ, ਉਹਨੂੰ ਰਤਨ ਦੀ ਕੀਮਤ ਹੀ ਨਹੀਂ। ਆ ਭੁੱਖੇ ਨੂੰ ਪੁੱਛ ਕੇ ਦੇਖੋ ਰੋਟੀ ਦਾ ਕੀਮਤ ਕੀ ਹੈ, ਪਰ ਕਰਛੀ ਨੂੰ ਪੁੱਛ ਕੇ ਦੇਖੋ ਸਵਾਦ ਕਿਹੋ ਜਿਹਾ। ਰਤਨ ਬਾਂਦਰ ਦੇ ਗਲੇ ਚ, ਪਰ ਬਾਂਦਰ ਨੂੰ ਕੀਮਤ ਦਾ ਪਤਾ ਨਹੀਂ। ਕਰਛੀ ਸਾਰਾ ਦਿਨ ਭੋਜਨ ਚ ਰਹਿੰਦੀ, ਉਹਨੂੰ ਸਵਾਦ ਦਾ ਪਤਾ ਨਹੀਂ। ਡੱਡੂ ਸਾਰਾ ਦਿਨ ਕਮਲ ਦੀਆਂ ਜੜਾਂ ਚ ਚਿੱਕੜ ਖਾਂਦਾ, ਉਹਨੂੰ ਸੁਗੰਧੀ ਦਾ ਪਤਾ ਨਹੀਂ। ਖਿਮਾ ਕਰਿਓ, ਗੁੱਜਰ ਸਾਰਾ ਦਿਨ ਮੱਝਾਂ ਚਾਰ ਕੇ ਤੱਤ ਦੁੱਧ ਵੇਚ ਕੇ ਆ ਜਾਂਦਾ, ਤੇ ਆਉਣ ਲੱਗਿਆਂ ਖਲ ਤੇ ਸੂੜੀ ਖਰੀਦ ਕੇ ਲੈ ਆਉਂਦਾ, ਉਹਨੂੰ ਵਿਚਾਰੇ ਨੂੰ ਦੁੱਧ ਦੀ ਕੀਮਤ ਕੀ ਪਤਾ। ਉਦਾਹਰਣ ਦਾ ਇੱਕ ਪੱਖ ਲੈਣਾ, ਭਾਈ ਸਾਹਿਬ ਨੇ ਲਿਖਿਆ ਹੈ ਕਿ ਰਤਨ ਮਣੀ ਗਲ ਬਾਂਦਰੇ ਕੋ ਕੀਮ ਨਾ ਜਾਣੇ, ਕਰਸ਼ੀ ਸਾਉ ਨਾ ਸੰਭਲੇ ਰਸ ਭੋਜਨ ਖਾਣੇ, ਡੱਡੂ ਚਿੱਕੜ ਵਾਸ ਹੈ ਕਵਲੇ ਨਾ ਸਿਆਣੇ, ਨਾਮ ਨਾਭ ਕਥੂਰੀ ਮਿਰਗ ਦੇ ਫਿਰਦਾ ਹੈਰਾਣੇ, ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣੇ। ਅੱਗੇ ਉਹ ਕਹਿੰਦੇ ਨੇ ਬੇਮੁਖ ਮੁੱਲੋਂ ਭੁੱਲਿਆ ਦੁੱਖ ਸਹਿ ਜਮਾਣੇ। ਇਸੇ ਤਰ੍ਹਾਂ ਮਨਮੁੱਖ ਬੰਦਾ ਭੁੱਲ ਗਿਆ, ਉਹਨੂੰ ਕੀਮਤੀ ਚੀਜ਼ ਦੇ ਨੇੜੇ ਰਹਿ ਕੇ ਉਹਦੀ ਕੀਮਤ ਦਾ ਪਤਾ ਨਹੀਂ। ਸਤਿਗੁਰੂ ਗੁਰੂ ਰਾਮਦਾਸ ਇਹ ਸ਼ਬਦ ਕਹਿ ਰਹੇ ਨੇ ਕਿ ਮਨਮੁੱਖ ਮਾਇਆ ਮੋਹ ਵਿਆਪੇ ਦੂਜੇ ਭਾਏ ਮਨੁਆਂ ਥਿਰ ਨਾਖੇ। ਇੱਕ ਪ੍ਰਭੂ ਨੂੰ ਛੱਡ ਕੇ ਦੂਜੇ ਭਾਵ ਚ ਉਨ੍ਹਾਂ ਦਾ ਮਨ ਟਿਕਿਆ ਹੋਇਆ ਨਹੀਂ।
ਆਨ ਦਿਨ ਜਲਤ ਰਾਇ ਦਿਨ ਰਾਤੇ ਹੋ ਮੈਂ ਖਪ ਹੈ ਖਪਾਹੇ।
ਗੁਰੂ ਰਾਮਦਾਸ ਕਹਿੰਦੇ ਦਿਨ ਰਾਤ ਹੀ ਸੜੀ ਜਾਂਦੇ, ਕਹਿੰਦੇ ਅੰਨ ਦਿਨ ਰਾਤ ਹੀ ਸੜੀ ਜਾਣਗੇ। ਆਪ ਤਾਂ ਖਪਦੇ ਨੇ ਤੇ ਪਿਆਰੇ ਉਹ ਦੂਜੇ ਨੂੰ ਵੀ ਖਪਾਉਂਦੇ ਨੇ। ਹੁਣ ਇਹ ਅੱਜ ਦੇ ਸ਼ਬਦ ਦਾ ਮਤਲਬ ਇਹ ਨਾ ਸਮਝਿਓ ਵੀ ਅਸੀਂ ਇੱਕ ਪੱਖ ਹੀ ਲੈ ਕੇ ਚੁਰੇ, ਨਹੀਂ। ਜਿਸ ਨੇ ਆਤਮਕ ਜੀਵਨ ਕਮਾਉਣਾ ਹੈ ਨਾ, ਮੈਂ ਬੇਨਤੀ ਕਰਾਂਗਾ ਇਹੋ ਜਿਹੇ ਲੋਕਾਂ ਤੋਂ ਕੰਨੀ ਕਤਰਾ ਕੇ ਰੱਖਿਓ। ਪਤਾ ਤਾਂ ਲੱਗ ਜਾਂਦਾ ਕਪਟੀਆਂ ਦਾ, ਬੇਪ੍ਰਤੀਤਿਆਂ ਦਾ, ਬੇਅਤਬਾਰਿਆਂ ਦਾ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਕਬੀਰ ਸਾਹਿਬ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਮੈਂ ਕਈ ਵਾਰੀ ਸੋਚਣਾ, ਘਰ ਵਿਚ ਮਾਂ ਨੇ ਕਿਹਾ ਦਰਾਣੀਓ ਜਠਾਣੀਓ, ਇੰਨੇ ਲੋਕ ਰੋਜ਼ ਮਰਦੇ ਨੇ, ਇਹਨੂੰ ਮੌਤ ਨਹੀਂ ਆਉਣੀ, ਇਹ ਕਿੱਦਣ ਮਰੇਗਾ। ਅਸੀਂ ਸਾਰੇ ਪੜ੍ਹਨੇ ਹਾਂ ਨਾ, ਜਬਕਿ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਬਯੋ, ਹਮਾਰੇ ਕੁਲ ਕੌਣ ਹੈ ਰਾਮ ਕਹੋ, ਜਬਕਿ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਪਯੋ। ਉਹ ਉਨ੍ਹਾਂ ਨੇ ਪਰਵਾਹ ਨਹੀਂ ਕੀਤੀ, ਮਾਂ ਰੋਈ ਤਾਂ ਵੀ ਪਰਵਾਹ ਨਹੀਂ ਕੀਤੀ, ਮੁਸਮੁਸ ਰੋਵੈ ਕਬੀਰ ਕੀ ਮਾਈ। ਉਨ੍ਹਾਂ ਤੇ ਹਕੂਮਤ ਨੇ ਤਸ਼ੱਦਦ ਕੀਤਾ, ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋ ਮੂੰਡ ਮੈਂ ਮਾਰਿਓ, ਹਾਥੀ ਅੱਗੇ ਸੱਟਿਆ ਤਾਂ ਵੀ ਪਰਵਾਹ ਨਹੀਂ ਕੀਤੀ। ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਗੰਗਾ ਦੀਆਂ ਲਹਿਰਾਂ ਚ ਵੀ ਪਰਵਾਹ ਨਹੀਂ ਮੰਨੀ। ਪਰ ਜਦੋਂ ਸਾਕਤ ਦੀ ਗੱਲ ਆਈ, ਕਹਿਣ ਲੱਗੇ ਹੋ ਭਲੇ ਲੋਕੋ ਜੇ ਆਤਮਕ ਜੀਵਨ ਬਚਾਉਣਾ ਚਾਹੁੰਦੇ ਹੋ ਜਿਹੜੇ ਬੰਦੇ ਗਾਲੜੀ ਨੇ ਗੁਰੂ ਤੇ ਭਰੋਸਾ ਨਹੀਂ ਕਰਦੇ ਗੁਰੂ ਤੇ ਤਰਕ ਸ਼ੱਕ ਕਰਦੇ ਨੇ ਇੱਕ ਕੰਮ ਕਰਿਓ ਮਸਤ ਹਾਥੀ ਦੇ ਸਾਹਮਣੇ ਚਲੇ ਜਾਇਓ ਪਰ ਗੁਰੂਪਤੀ ਬੇਪ੍ਰਤੀ ਤੇ ਮਨਮੁਖ ਤੋਂ ਦੂਰ ਰਿਹਾ ਹਰ ਜਸ ਸੁਣੇ ਨਾ ਹਰ ਗੁਣ ਗਾਵੇਂ ਬਾਤਨ ਹੀ ਅਸਮਾਨ ਗਿਰਾਵੇਂ ਐਸੇ ਲੋਗਨ ਸਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਦਰਾਨੇ ਰਹੀਏ ਆਪ ਨਾ ਦੇ ਚੁਰੂ ਵਰ ਪਾਨੀ ਆਪ ਕਦੀ ਕਿਸੇ ਨੂੰ ਚੁਲੀ ਪਾਣੀ ਨਹੀਂ ਦਿੱਤੀ ਤੇ ਨਿੰਦਾ ਚ ਗੰਗਾ ਆਨੀ ਹੁਣ ਸਾਨੂੰ ਮਿਲਦਾ ਨਾ ਜੀ ਐਵੇਂ ਜੀ ਭਾਂਡੇ ਖੜਕਾਈ ਜਾਂਦੇ ਨੇ ਕੱਢੀ ਜਾਂਦੇ ਨੇ ਇਕ ਡੱਬੇ ਚ ਦੂਜੇ ਚ ਪਾਈ ਜਾਂਦੇ ਨੇ ਮੈਂ ਸੋਚਣਾ ਮਨਾ ਇਹ ਬੰਦਿਆ ਤੂੰ ਨਿੰਦਿਆ ਤਾਂ ਕਰਨ ਲੱਗ ਪਿਆ ਆਪਣਾ ਭਾਂਡਾ ਤੇ ਕਦੀ ਚੁੱਕ ਕੇ ਤੂੰ ਚੌਂਕੇ ਚ ਰੱਖਿਆ ਨੀ ਤੇ ਨਿੰਦਿਆ ਉਹਨਾਂ ਦੀ ਕਰਨਾ ਜਿਹੜੇ ਅੱਠੇ ਅੱਠ ਅੱਠ ਘੰਟੇ ਬਾਰਾਂ ਬਾਰਾਂ ਘੰਟੇ ਲੰਗਰ ਚ ਭਾਂਡੇ ਪਏ ਮੈਂ ਕੀ ਲੈਣਾ ਇਹੋ ਜਿਹੇ ਬੰਦੇ ਦੇ ਕੋਲ ਬਹਿ ਕੇ ਬੇਨਤੀ ਇਕ ਬੰਦਾ ਜੋੜਾ ਝਾੜ ਰਿਹਾ ਤੇ ਦੂਜੇ ਨੂੰ ਜੋੜਾ ਦਿੰਦਿਆਂ ਪ੍ਰੋਬਲਮ ਖੜੀ ਹੋ ਰਹੀ ਹੈ ਤੇ ਇਹ ਜੀ ਐਵੇਂ ਪੁਰਸ਼ ਲੈ ਕੇ ਲੱਗੇ ਨੇ ਜੇ ਤੈਨੂੰ ਦੁੱਖ ਲੱਗਦਾ ਤੂੰ ਸੜਕ ਤੇ ਰੱਖਦਾ ਆਪਣਾ ਜੋੜਾ ਦੇਈ ਵੀ ਜਾਂਦਾ ਜੋੜੇ ਪਾਲਿਸ਼ ਵੀ ਕਰਾਈ ਜਾਂਦਾ ਮਹਾਰਾਜ ਕਹਿੰਦੇ ਨੇ ਅਸਲ ਚ ਬੰਦੇ ਬੇਤਬਾਰੇ ਜੇ ਬੇਪ੍ਰਤੀਤੇ ਜੇ ਸੱਚ ਇਹ ਜੇ ਕੱਲਾ ਇਹ ਨੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਇਥੋਂ ਤੱਕ ਕਿਹਾ ਕਿ ਜੇ ਖਿੰਦੂ ਹੋ ਕੇ ਵੀ ਆਪਣੇ ਇਸ਼ਟ ਤੇ ਪ੍ਰਤੀਤ ਨੀ ਰੱਖਦਾ ਚੇਤੇ ਰੱਖੀ ਤੇਰਾ ਪਾਰ ਉਤਾਰਾ ਕਿਵੇਂ ਹੋਵੇਗਾ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰਿਹਾ ਜਿਹੜਾ ਸਾਰਾ ਸ਼ਬਦ ਕਹਿ ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਤਾਂ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਹੁਣ ਇਹਦੇ ਅਰਥ ਜਦੋਂ ਧਿਆਨ ਨਾਲ ਕਰੋ ਕਹਿੰਦੇ ਜਿਹਨੂੰ ਪੂਜਣਾ ਹੈ ਉਹਦੀਆਂ ਕਹਾਣੀਆਂ ਬਣਾ ਬਣਾ ਕੇ ਮਜ਼ਾਕ ਉਡਾਈ ਜਾਂਦਾ ਨਹੀਂ ਆਪਣੇ ਇਸ਼ਟ ਤੇ ਭਰੋਸਾ ਇੰਨਾ ਭਰੋਸਾ ਜੇ ਆਵਾਜ਼ ਦਿੱਤੀ ਲੈਣਿਆ ਕਿੰਨੀ ਕੁ ਰਾਤ ਲੈ ਗਈ ਏ ਸਿੱਖਾਂ ਨੇ ਕਿਸੇ ਨੇ ਕਿਹਾ ਢਾਈ ਪੈਰ ਲੰਘ ਗਈ ਡੂਢ ਪੈਰ ਰਹਿ ਗਈ ਕਿਸੇ ਨੇ ਕਿਹਾ ਦੋ ਪੈਰ ਲੰਘ ਗਈ ਦੋ ਰਹਿ ਗਈ ਪੁੱਛਿਆ ਲੈਣਿਆ ਕਿੰਨੀ ਨਿਕਲ ਗਈ ਬਸ ਅੰਦਰ ਬੈਠੀ ਕਹਿ ਦਿੱਤਾ ਦਾਤਾ ਜਿੰਨੀ ਨਿਕਲੀ ਤੇਰੇ ਹੁਕਮ ਚ ਨਿਕਲੀ ਜਿੰਨੀ ਰਹਿੰਦੀ ਵੀ ਤੇਰੇ ਭਾਣੇ ਚ ਨਿਕਲ ਜਾਏਗੀ ਆ ਨੇ ਭਰੋਸੇ ਮੈਂ ਬੇਨਤੀ ਕਰਾਂਗਾ ਪਰ ਕਰਨ ਵਿਚ ਰਹਿ ਕੇ ਕਿ ਦੇਖੋ ਮਨਮੁਖ ਬੰਦਾ ਜਿਹੜਾ ਹੈ ਉਹ ਵਿਆਪਿਆ ਹੈ ਉਹਦਾ ਮਨ ਫਿਰ ਨਹੀਂ ਸੜਿਆ ਪਿਆ ਮਹਾਰਾਜ ਕਹਿੰਦੇ ਦਿਨ ਰਾਤ ਹੀ ਅੱਗ ਲੱਗੀ ਰਹਿੰਦੀ ਹੈ ਪੈਟਰੋਲ ਦੀ ਤਰ੍ਹਾਂ ਪਖਿਆ ਰਹਿੰਦਾ ਅੱਖਾਂ ਚੋਂ ਅੱਗ ਜ਼ਬਾਨ ਚੋਂ ਅੱਗ ਸਰੀਰ ਚੋਂ ਅੱਗ ਮਹਾਰਾਜ ਕਹਿੰਦੇ ਆਪ ਵੀ ਸੜਦਾ ਜਿੱਥੇ ਬਹਿੰਦਾ ਉੱਥੇ ਅੱਗ ਲਾਈ ਜਾਂਦਾ ਪਰ ਸਿੱਖ ਤਾਂ ਜਿੱਥੇ ਬੈਠਦਾ ਉੱਥੇ ਠੰਡ ਵਰਤਦੀ ਹੈ ਇਹਦਾ ਗੁਰੂ ਠੰਡ ਪਾਉਂਦਾ ਹੈ ਤੇ ਕਹਿੰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਮਨਮੁਖ ਆਪ ਸੜ ਰਿਹਾ ਹੈ ਆਪ ਖਪਦਾ ਹੈ ਦੂਜਿਆਂ ਨੂੰ ਖਪਾ ਰਿਹਾ ਹੈ
ਅੰਤਰ ਲੋਭ ਮਹਾਗੁਬਾਰਾ ਤਿਨਕਾ ਨਿਕਟ ਨਾ ਕੋਈ ਜਾਹੇ
ਦੇਖੋ ਗੁਰੂ ਸਾਹਿਬ ਦਾ ਫੈਸਲਾ ਜੇ ਇਹ ਨਹੀਂ ਕਿ ਸਮਝਣਾ ਖਰੇ ਕਿਸੇ ਬੰਦੇ ਨੂੰ ਟਾਰਗੇਟ ਬਣਾ ਕੇ ਕਥਾ ਹੋ ਰਹੀ ਨਹੀਂ ਫਿਰ ਦੁਬਾਰਾ ਤੋਂ ਪੜੋ ਗੁਰਮੁਖੋ
ਅੰਤਰ ਲੋਭ ਮਹਾਗੁਬਾਰਾ
ਹਾਂ ਅੰਦਰ ਲਾਲਚ ਤੇ ਲਾਲਚੀ ਬੰਦਾ ਹਨੇਰੇ ਚ ਡੁੱਬਾ ਗੁਬਾਰ ਚ ਅਗਿਆਨਤਾ ਦਾ ਹਨੇਰਾ ਤੇ ਅੱਗੇ ਕੀ ਹੈ
ਤਿਨਕਾ ਨਿਕਟ ਨਾ ਕੋਈ ਜਾਹੇ
ਗੁਰੂ ਰਾਮਦਾਸ ਕਹਿੰਦੇ ਨੇ ਕੋਈ ਜੇ ਸੜੀਅਲ ਬੰਦਿਆਂ ਦੇ ਨੇੜੇ ਕਦੀ ਨੀ ਕੋਈ ਜਾਂਦਾ ਜਿਹੜਾ ਆਤਮਕ ਜੀਵਨ ਜੀਣ ਵਾਲਾ ਹੈ ਨਾ ਉਹ ਕਹਿੰਦਾ ਮਹਾਰਾਜ ਕਿਰਪਾ ਕਰਿਓ ਇਨ੍ਹਾਂ ਤੋਂ ਬਚਾਇਓ ਮੇਰਾ ਖਿਆਲ ਤਾਂ ਹੀ ਸਾਡੀ ਅਰਦਾਸ ਵਿਚ ਇਹ ਲਫ਼ਜ਼ ਸ਼ਾਮਲ ਕੀਤੇ ਗਏ ਕਿ ਬਾਜ਼ਾਰ ਚ ਲੰਘਣਾ ਹੈ ਬੜੇ ਲੋਕਾਂ ਨੇ ਮਿਲਣਾ ਪਰ ਕਿਰਪਾ ਕਰੀ ਇਨ੍ਹਾਂ ਤੋਂ ਬਚਾਈ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੈ ਮਹਾਰਾਜ ਕਹਿੰਦੇ ਇਹੋ ਜਿਹੇ ਬੰਦਿਆਂ ਦੇ ਨੇੜੇ ਕੋਈ ਵੀ ਨਹੀਂ ਜਾਂਦਾ
ਓਏ ਆਪ ਦੁਖੇ ਸੁਖ ਕਬ ਹੋ ਨਾ ਪਾਵਾਹੇ ਜਨਮ ਮਰ ਹੈ ਮਰ ਜਾਹੇ
ਸਤਿਗੁਰੂ ਕਹਿੰਦੇ ਨੇ ਕਿਹੜਾ ਸੁਖ ਲੈਣ ਚੱਲੇ ਉਹਨਾਂ ਕੋਲੋਂ ਆਪ ਤਾਂ ਦੁਖੀ ਨੇ ਉਹਨਾਂ ਦੇ ਅੰਦਰ ਅੱਗ ਨੀ ਠੰਡੀ ਹੁੰਦੀ ਪਈ ਤੁਸੀਂ ਉਹਨਾਂ ਤੋਂ ਪੁੱਛਦੇ ਪਏ ਹੋ ਵੀ ਬਾਣੀ ਦਾ ਸੁੱਖ ਹੀ ਹੁੰਦਾ ਮਹਾਰਾਜ ਕਹਿੰਦੇ ਨੇ ਆਪ ਦੁਖੀ ਨੇ ਕਲਪਦੇ ਪਏ ਨੇ ਸੁਖ ਨੀ ਪਾਉਂਦੇ ਇਹੋ ਜੇ ਬੰਦੇ ਜੰਮਦੇ ਤੇ ਮਰਦੇ ਰਹਿੰਦੇ ਹਨ
ਨਾਨਕ ਬਗਸ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ
ਦੇਖੋ ਕਿੱਦਾਂ ਮੇਰਾ ਸਤਿਗੁਰੂ ਕਿਰਪਾਲੂ ਹੈ ਕਹਿੰਦੇ ਇੰਨਾ ਸੜਿਆ ਬੰਦਾ ਵੀ ਰਹਿੰਦੇ ਸਵਾਸਾਂ ਤੱਕ ਆ ਕੇ ਕਹਿਦਾ ਹੇ ਸਤਿਗੁਰੂ ਮੈਨੂੰ ਬਖਸ਼ ਲਈ ਜੇ ਮੇਰਾ ਸੱਚਾ ਵਾਹਿਗੁਰੂ ਕਿਰਪਾ ਕਰੇ ਤੇ ਇਹੋ ਜਿਹੇ ਸੜੀਅਲ ਨੂੰ ਵੀ ਤਾਰ ਦਿੰਦਾ ਇਹ ਉਹਦਾ ਸੁਭਾਗ ਹੈ ਕਿਉਂਕਿ ਗੁਰੂ ਦਵੈਸ਼ ਚ ਨਹੀਂ ਗੁਰੂ ਸਭਨਾਂ ਦਾ ਭਲਾ ਮਨਾਉਂਦਾ ਅੱਗੇ ਪੌੜੀ ਚ ਸਤਿਗੁਰੂ ਜੀਵਨ ਵਾਲਿਆਂ ਦਾ ਜ਼ਿਕਰ ਕਰਦੇ ਹਨ
ਪਾੜੇ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ
ਅਸੂਰ ਕਹਿੰਦੇ ਨੇ ਉਹੀ ਸੰਤ ਖੈ ਉਹੀ ਭਗਤ ਖੈ ਜੋ ਪ੍ਰਭ ਪਾਇਆ ਜੋ ਮੇਰੇ ਵਾਹਿਗੁਰੂ ਜੀ ਨੂੰ ਚੰਗਾ ਲੱਗ ਗਿਆ ਜਿਹਨੂੰ ਪ੍ਰਮਾਤਮਾ ਜੀ ਨੂੰ ਜਿਹੜਾ ਚੰਗਾ ਲੱਗ ਗਿਆ ਕਿਹੜਾ ਸੰਤ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ ਕਿਹੜਾ ਭਗਤ ਮਤ ਖੁੰਦੀ ਹੋਏ ਇਆਣਾ ਤਾਣ ਖੁੰਦਾ ਹੋਏ ਨਿਤਾਣਾ ਅਣ ਖੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਬਾਬਾ ਸੁੰਦਰ ਜੀ ਕਹਿੰਦੇ ਨੇ ਭਗਤ ਸਤਿਗੁਰ ਪੁਰਖ ਸੋਈ ਉਹੀ ਭਗਤ ਉਹੀ ਸਤਿਗੁਰੂ ਉਹੀ ਮਹਾਂਪੁਰਖ ਜਿਹਨੂੰ ਰੱਬ ਦਾ ਭਾਣਾ ਚੰਗਾ ਲੱਗ ਜਾਏ ਉਹੀ ਸੰਤ ਤੇ ਭਗਤ ਪ੍ਰਵਾਨ ਨੇ ਜਿਹਨੇ ਪਰਮਾਤਮਾ ਨੂੰ ਭਾ ਗਏ ਹਨ
ਸੇ ਬਚਖਣ ਜੰਤਾ ਜਿਨੇ ਹਾਰ ਧਿਆਇਆ
ਸਹੀ ਵਿਚੱਖਣ ਜੰਤ ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਧਿਆਇਆ ਸਹੀ ਵਿਚੱਖਣ ਅਸਲ ਚ ਇਹ ਸ਼ਬਦ ਜਿਹੜਾ ਵਿਚੱਖਣ ਆਇਆ ਸੰਸਕ੍ਰਿਤ ਦਾ ਇੱਕ ਸ਼ਬਦ ਕਹਿ ਵਿਚੱਖਣ ਇੱਥੇ ਪੰਜਾਬੀ ਚ ਵਿਚੱਖਣ ਸੰਸਕ੍ਰਿਤ ਵਿਚ ਵਿਚੱਖਣ ਵਿਚੱਖਣ ਦੇ ਅਰਥ ਨੇ ਚਤੁਰ ਪੰਡਿਤ ਸੂਝਵਾਨ ਸਤਿਗੁਰੂ ਕਹਿੰਦੇ ਨੇ ਉਹੀ ਵਿਦਵਾਨ ਕਹਿ ਉਹੀ ਸੁਗੜ ਕਹਿ ਜਿਹੜਾ ਪਰਿਪੂਰਨ ਪਰਮਾਤਮਾ ਨੂੰ ਧਿਆਉਂਦਾ ਹੈ
ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ
ਇਹੋ ਜੇ ਭਗਤ ਸੰਤ ਜਨ ਵਿਚੱਖਣ ਉਹ ਨਾਮ ਅੰਮ੍ਰਿਤ ਦਾ ਭੋਜਨ ਛਕਦੇ ਹਨ
ਸੰਤ ਜਨਾ ਕੇ ਤੋਰਾ ਮਸਤਕ ਲਾਇਆ
ਇਹੋ ਜੇ ਜੀਵਨ ਵਾਲੇ ਜਿਹੜੇ ਨੇ ਉਹ ਨਿੰਦਿਆ ਨਹੀਂ ਕਰਦੇ ਵਕੀਲੀ ਨਹੀਂ ਕਰਦੇ ਰੱਬ ਦੇ ਸੰਤ ਜਨਾਂ ਦੀ ਧੂੜ ਆਪਣੇ ਮਸਤਕ ਲਾਉਂਦੇ ਹਨ
ਨਾਨਕ ਭੈ ਪੁਨੀਤ ਹਰ ਤੀਰਥ ਲਾਇਆ
ਜੇ ਮਹਾਂਪੁਰਖ ਹਰੀ ਦੇ ਨਾਮ ਤੀਰਥ ਵਿਚ ਇਸ਼ਨਾਨ ਕਰਦੇ ਪ੍ਰਭੂ ਦੇ ਨਾਮ ਤੀਰਥ ਵਿਚ ਇਸ਼ਨਾਨ ਕਰ ਉਹ ਪਵਿੱਤਰ ਹੋ ਜਾਂਦੇ ਨੇ ਉਹ ਪਾਵਨ ਹੋ ਜਾਂਦੇ ਨੇ ਅੱਜ ਦੇ ਸਾਰੇ ਹੁਕਮ ਦਾ ਤੱਤ ਭਾਵੇ ਸੀ ਇਹ ਨੀ ਵੀ ਮੈਂ ਕਥਾ ਕੀਤੀ ਆਪ ਨੇ ਸੁਣ ਲਈ ਦੇਖੋ ਯਤਨ ਕਰੀਏ ਗੁਰੂ ਕਹਿੰਦਾ ਕਪਟ ਵਾਲਾ ਖਿਰਦਾ ਮੈਨੂੰ ਪ੍ਰਵਾਨ ਨਹੀਂ ਰਾਗੀ ਹੋਵੇ ਭਾਈ ਹੋਵੇ ਪ੍ਰਬੰਧਕ ਹੋਵੇ ਸੰਤ ਹੋਵੇ ਮਹੰਤ ਹੋਵੇ ਮੈਂ ਕਈ ਵਾਰੀ ਸੋਚਣਾ ਸੀ ਤਾਂ ਸਿੱਖ ਹਾਂ ਗੁਰੂ ਨੇ ਤਾਂ ਔਰੰਗਜ਼ੇਬ ਨੂੰ ਵੀ ਕਹਿ ਦਿੱਤਾ ਸੀ ਓਏ ਭਲਿਆ ਜੇ ਕੁਰਾਨ ਪੜਨ ਤੇ ਫਰੇਬੀ ਨਾ ਬਣ ਹਮੂ ਮਰਦ ਪਾਏ ਦੀ ਸ਼ਬਦ ਸੁਖਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ ਜੇ ਤੂੰ ਮੋਮਿਨ ਕਹੇ ਜੇ ਤੂੰ ਮੁਸਲਮਾਨ ਕਹੇ ਜੋ ਕੋਈ ਤੇਰੇ ਢਿੱਡ ਵਿਚ ਉਹ ਮੂੰਹ ਚ ਬੋਲ ਜੋ ਮੂੰਹ ਚ ਉਹ ਢਿੱਡ ਚ ਰੱਖ ਜੇ ਮਕਾਰੀ ਬਣ ਕੇ ਕੁਰਾਨ ਪੜੇਗਾ ਤੇ ਅੱਲਾ ਦੇ ਦਰ ਤੇ ਤੂੰ ਪ੍ਰਵਾਨ ਕਦੀ ਨਹੀਂ ਹੋਣਾ ਫਿਰ ਸਾਡੇ ਨਾਲ ਕੀ ਬੀਤੇਗੀ ਜਿਹੜੀ ਆਪਾਂ ਜਿਹੜੀਆਂ ਖੇਡਾਂ ਖੇਡਣੇ ਪਏ ਗੁਰੂ ਘਰਾਂ ਚ ਖੇਡਨੇ ਆ ਕੀਰਤਨੀਆਂ ਕੀਰਤੀਆਂ ਨਾਲ ਖੇਡ ਰਿਹਾ ਕਥਾਵਾਚਕ ਨੂੰ ਭਜਾਈ ਜਾ ਰਿਹਾ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਭਾਈ ਸਿੱਖੋ ਸਿੱਖ ਬਣੋ ਕਪਟ ਨੂੰ ਤਿਆਗ ਦਿਓ ਇਹ ਨੀ ਵੀ ਕੱਲਾ ਤੁਹਾਨੂੰ ਕਹਿ ਰਿਹਾ ਮੈਂ ਵੀ ਸ਼ਾਮਲ ਹਾਂ ਸਤਿਗੁਰੂ ਕਿਰਪਾ ਕਰੇ ਸਭ ਦਾ ਧੰਨਵਾਦ ਜੀ ਆਓ ਸਤਿਗੁਰਾਂ ਦੇ ਇਸ ਬਚਨ ਦੇ ਅੰਤਲੀਆਂ ਤੁਕਾਂ ਸਰਵਣ ਕਰੋ ਜੀ
ਸੰਤ ਜਨਾ ਕੇ ਤੋਰਾ ਮਸਤਕ ਲਾਇਆ ਨਾਨਕ ਭੈ ਪੁਨੀਤ ਹਰ ਤੀਰਥ ਲਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।